बंद रामदास अर्जन गुरु बर श्री हर गोबिंद हरी राय हर कृष्ण गुरु तेग बहादुर चंद दसवें गोबिंद सिंह गुरु नमो चरण अरबिंद जिसमें अमृत ज्ञान है मानक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर तार एक ओंकारा सतगुरु ते प्रसाद सच होए वाहेगुरु जी की फतेह विघ्न विनाशन सोए जजन भजन मम खालसा खालस पूज बजोग दास गोबिंद फतेह खालसा दर्श परस मिट सोग आत्म रस जे जानही सो है खालस देव रब मह मोह मह तास मह रंचक नाहिन भेव कहाँ बुद्ध प्रभ तुच्छ हमारे वर्ण सक महमा जो तिहारे हम न सकत कर सिफत तुम्हारी आप ले हो तुम कथा सुधारी हम न सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी गयो ना सन्मुख रोपड़ लंघ गयो पर्वत तक उन आसरो लियो तो खालसे उस लियो तान आए लड़े सिंह उसी मदान गयो ना सन्मुख रोपड़ लंघ गयो
वाहे गुरु जी का खालसा वाहे गुरु जी की फतेह भगत वत्सल पूर्ण परमेश्वर गरीब निवाज सतगुरु धन धन श्री गुरु नानक देव साहिब जी महाराज पंथ दे वाले अमृत के दाते साहिबे कमाल धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चावर छतर सिंघासन तख्त दे मालक जुगो जुग अटल बाणी के बोहित धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी की साजी निवाजी गुरु रूप गुरु प्यारी गुरु खालसा सात संगत जियो आप जी कर्मा वाले हो जो धन धन श्री गुरु अर्जन देव महाराज जी दे पावन पवित्र स्थान विखे धन धन श्री गुरु ग्रंथ साहिब महाराज जी दे दर्शन करके निहाल हो रहे हो सच्चे पातशाह जी दे पावन पवित्र सुंदर दरबार दीवान सज रहे है नितनेम दी मर्यादा नाल सतगुरु जी की तुरकी बाणी सो दर रह राज साहब उपरंत अरदास होई गुरु जी ने पावन पवित्र हुक्मनामे बख्श के संगतां नूं निहाल कीता है हुण जो गुरु पंथ खालसे जी कथा दा समा होया है जिहड़े गुरु के सिंह सच्चे पातशाह जी दे एक बचन ते ही सदा कायम रहे हन के राज करेगा खालसा आकी रहे ना कोई ख्वार होए सब मिलेंगे, बचे शरण जो होए। ये कहना भी सौखा है ते इते चलना भी जड़ा है वो दे बहुत ही औखा है। मूँह कहना सौखा, करना औखा है। गुरु के सिंघा ने इस बचन ते सत्संग जी पहरा दिता, सदा कैम रहे गुरु दे इको बचन ते भी राज करेगा खालसा। कैम रहे गुरु के सिंघ, शहीदियां दितियां किते सुख नाल एक थां डेरा पा के ना बैठे। अज असी लोग राज करेगा खालसा ये बचन ते पहरा देण जोगे तो कुछ है नहीं हाँ, ते ना कोई सानू बहुता ही मतलब है इस गल नाल, क्योंकि जिन्हां नूं बने बनाए घर जमीन जायदाद मिल जावे ते उन्हूं फिर रौला पाउण दी की लोड़ है। अपने आप ही कुर्सी मिल जावे ते फिर खोण दी की लोड़ है। गुरु के सिंह एक बचन ते कैम रह के ते वहीरां दे वहीर परिवारां दे परिवार शहीद करा दित्ते। एक गुरु का बचन सिर्फ अज ही बचन ते की है। जे सच्चे पातशाह जी दी कोई बेदबी करदा होवे, उदड़ धुम्मी हुज्जतबाजी आ चतर जलाकियां सियाणपा वरते ते असी उन्हों रोकण वाले बिल्कुल नहीं हाँ। असी सीधा ही कह देने आ तेनू की लोड़ है, जड़ा खाऊ गाजरां दे ढिड च पीड़। एक पासे असी गुरु नूं मनदे हाँ, एक पासे गुरु दे सिख कहाउंदे हाँ। उस गुरु महाराज जी दी कोई बेदबी करी जावे, कोई कुछ करी जावे ते असीं कहने भी सानू की लोड़, आपे महाराज वेखूगा। इत्थे असीं इदां कह दिंदे हाँ। जदों उहदी घर उत्ते गल कोई कढ़ दे किते प्यो नूं गाल, आ मां भैण दी गाल कढ़ दे ते सारा सारा टब्बर डंडे कृपाना चुकी फिरदा, इहनूं छड्डना नहीं अज मार देना है। प्यो दी इज्जत दा इन्ना सानूं फिक्र है, पर गुरु सच्चे पातशाह जी ते कोई कुछ भी करे कोई मतलब नहीं है। फिर असीं सिंघ दना ना होए मतलब भी हो गए। इहो जे सिंघ बणनो चंगा भी अपना मूँह मत्था विगाड़ के ते आ मुसलमान बंदा बन जावे तो ठीक है, सिख बन के उन्हें की करना है। जदों गल ही गुरु ते सुट दित्ती सारी, अपनी वरां रौला पा देना, सच्चे पातशाह वरी गुरु वेखणगे। चीज़ां लैनियां होण, अपने काम सवारने होण, अरदासां करवाउणियां होण, करनियां होण ते गुरु अगे सच्चे पातशाह जी ते कोई बेदबी करे फिर गुरु जानन, फिर नहीं सानू पता, क्योंकि असी सिख नाम दे हाँ। इहो जिहे जिहड़ियां चतराइयां सियाणपां चलाकियां ते सच्चे पातशाह कहिंदे चतराई ना चतर भुज पाई है। चलाकियां नाल किसी ने वह महाविष्णु परमेश्वर नूं कदी नहीं पाया है, पाया तो उन्हां ही है जिन प्रेम की ओ तिन ही प्रभ पायो। जिन्हां ने प्रेम किया है सच्चे पातशाह नाल, गुरु नूं अपने माता पिता दुनियावी रिश्तियां तो चुक के सारे बन्नियों ते गुरु जी नूं उत्ते मन्या, उन्हां ने गुरु नूं पाया है। बाकी सब मतलब ही समझ लैणा अपने आप नूं, नाम दे सिख हाँ असीं। सच्चे पातशाह दे ठीक है भी महाराज सर्ब कला समर्थ है, सब कुछ करना करवाना गुरु महाराज ने ही है, पर जिस धर्म दे विच रहिए उह धर्म ते सदा पक्के रहना चाहिए बंदे नूं। एक पासे वह सिंह है जिन्हों का आप इतिहास सरवण कर रहे हैं भी जिन्हों ने एक वचन तो या भी गुरु जी ने कहा भी राज करेगा खालसा तो कदे बह ही नहीं रहे रात दिन एक किया लड़ाई तो लड़ाई नहीं तो भी अहमद शाह होना की नौकरी कर सकते सी नौकरी करके अपनी तनखावान लेंदे बच्चे पालते की लोड़ इन्हें खिलारा खिलान की रौला पाउण की राज खालसे का कायम करके की करना है। पर जिहड़ा धर्म है एक वखरा जिहड़ा नेम है वह कायम कर ली गुरु के सिंघां ने सब कुछ किया। अज साडी ते गल इन्नी निबड़ गई है भी गुरु महाराज आपे वेख लैणगे सानू की लोड़ कहण दी। जे तैनू लोड़ नहीं है तो फिर तैनू मंगण दी भी कोई जरूरत नहीं गुरु पासों गुरु फिर आपे महाराज वेख लैणगे उत्थे ते कदे असीं कहिंदे नहीं। इस तरह इहो जी जिहड़ी आ देखा देखी की सिक्खी है ये महाराज नूं प्रवान नहीं है। जे गुरु ना प्रेम है जिस प्यारे से नेहो तिस आगै मर चली है। जे प्रेम है जिदे नाल उहदे वास्ते ते मर जाना ही ठीक है वो ही गुरु नूं भाउंदा है। इस तरह सतसंग जी आप जी प्रसंग सरवण कर रहे हो अहमद शाह जिहड़ा बदाली चढ़ाई करके आया सी सिंघां ते दिल्ली ने जाना सी गुरु के सिंघां ने इलाका बांगर दा रोक के जवाहर मल जट की मदद की। ये डरदा मारा अंबाले तो गाना गया उतों ही पिछे पिछे यह रहा। फिर मलेरकोटलियां नूं सद के कहता भी तुसी सरहद दा इलाका लै लो सरदारी करो मेरे वलों। पर मलेरकोटलीए आ डरदे मारे कहिंदे भी असीं ते बिल्कुल नहीं लैणा इलाका क्योंकि उन्होंने सिंघां दे हथ वेखे सी। जदों कोई ना मन्ने इन्हें अखीरी सोचा भी मनदा ते कोई है नहीं सारे सिंघां तों डरदे आ ते कोई सिंह ही खड़ा करना चाहीदा है। महाराजा पटियाला सरदार आला सिंह उन्हां दा जिहड़ा पोतरा सी अमर सिंह जिसनूं अमृत छकाया सी सरदार जस्सा सिंह आलूवालिया बुढ़े दल दे चौथे जथेदार जी ने वो अमर सिंह नाल मुलाकात की। अहमद शाह ने भी तैनूं आ मैं सरहद का इलाका दवा देना आ तू कैम हो जा राजा बन जा। वो तो कैम कहता भी ये कि गल है मैं तो पहले ही राजा बनू फिरदा हाँ तो बाकी रही गल खालसे की वो मेरी मुठ्ठी बेच है वोदी ना चिंता करो ऐसी फुट पावगा मैं दो धिरां च करके रख देंगा खालसे नूं ताडे नाल मिला देंगा लाहौर वेच तुसी उत्थे चलो उत्थे सारी गल करांगे। अमर सिंह ने एक गल कह दिती अहमद शाह नूं खुशी हो गई पर उस खालसे की महिमा नहीं जानी है कि जेडे विच जिस खालसे च गुरु परमेश्वर का वासा है गुरु महाराज जी के सपुत्र हन निहंग सिंह भुजंगी तो उन्हां बारे कह दिता भी मेरे हाथ च है मैं जाना तो मेरा काम जाने। अहमद शाह ने ढंडोरा पिटवा दिता कि अमर सिंह जिहड़ा है वह राजा है। इस तरह नूं राजपुणा बख्शिया अगे खालसे ने गुरमता सोधिया कि खालसा जी अहमद शाह नूं डर तो साडा हुण पिया ही होया है तो आपां दो हथ विखा ही दईए इनू पता लग जावे भी गुरु के सिंह कैसे है। वैसे भी ये काबल का कुत्ता बार बार आउंदा हिंदुस्तान दे पंजाब विच दी लंघदा है बड़ा परेशान करता है। इन्हें घल्लू घारे विच जो मार मारी है वो सानू भुलदी नहीं है। इहदा हुण मलिया मेट करना चाहिए इहनू घेरा पाउणा चाहिदा है। ये सिंघां ने आपो विच सलाह मशवरा कीता अहमद शाह नूं जिवें घेरा पाया, जिवें दी होश भलाई है, जिवें अहमद शाह इन्हां फिकरां विच ही मर गया, वह प्रसंग अज आ रहा है। आपां सरवण करिए। सरवण करन तो पहला गुरु जी दे चरणां विच निवाओ सीस ते बोलो जी सतनाम श्री वाहेगुरु साहिब जी, सतनाम श्री वाहेगुरु साहिब जी,
सतनाम श्री वाहेगुरु साहिब जी। गयो न सनमुख रोपड़ रंग रहो।
अहमद शाह नूं चिंता पै गई भी मेरा जड़ा राह खालसे ने रोक लिया है। गुरु के सिंह आ तलबण ते इधरों राह रोक के बह गए। फिर लाहौर दा दो रस्ते लाहौर नूं जांदे सी, दोवें दे दोवें रोक ले भी अहमद शाह नूं लंघन नहीं देना है, इहनूं इत्थे राज घेरना है। अहमद शाह नूं इह गल पता लगी, इहनूं पै गई चिंता। फिर साध संगत जी इह सामने नहीं खालसे दे गया, आ रोपड़ लंघ गया सतलुज दा दरिया।
पर्वत तक उन आसरो लियो,
आ पहाड़ां दा आसरा उहने तक लिया। इधर रोपड़ दियां जिहड़ियां पहाड़ियां इन्हां दे नाल लगदा लगदा ते निकल लगा लाहौर वल नूं।
तो खालसे उस लियो तां
जदों इहो जी उहने खेड जी खेडी आ डरदे मारे ने, खालसे ने इहदा जोर जाण लिया भी है नी कख नी है नी होने दे पले कख।
आए लड़े सिंह उसी मैदान,
जिहड़े सिंह है ए उसे मैदान च आ लड़े, आ जिथे इन्ने टिकाणा कीता सी, भाव सतलुज दा दरिया लंघ गया। ते सतलुज दे ब्यास दा जिहड़ा विचला थां है उहनूं कहिंदा दुआबा, दो आब, जिथे आब कहिंदा पाणी नूं, ते जिथे दोवां पाणियां दा विचकारला हिस्सा वह है दुआबा। सतलुज दे ब्यास दे विचले इलाके च अहमद शाह वड़ गया। गुरु के सिंघां ने उत्थे नूं घेर लिया ते मैदान च लड़ाई शुरू कर दित्ती।
दोहरा जो उस गिलजे मुड़ खड़े,
गिलजे पठाणा ने सिंघां दे हाथ वेखे हुए सी उत्थे आ मुड़ के ते खड़ गए।
करे करोली नित,
जो गिरजे पठान बड़े हंकारी सिया नित जंग दे मैदान विच बड़ी भारी जंग करदे सी।
दूर सो खालसे तो पयो कहें,
दूर सो खालसे पौ पयो, खालसे दा जिहड़ा डर उहदे अहमद शाह वल्लों दूर ही हो गया सी।
कहें गिलजो लियो जित,
सिंघ आपो विच ही कहिंदे आ खालसा जी आ गिलजा जिहड़ा अहमद शाह दुरानी पठान है इहनूं गुरू दी मेहर नाल जित लिया है, इह तां ही ते भज रिहा है।
जो पई रात दिवस सिंह रहें चफेरे,
रात दिन सिंघां ने अहमद शाह नूं चार चफेरे घेरा घत के रखिया।
जिम शेरन ने शेले घेरा,
ओह किवें घेरिया है जिवें आ शेर शेले कहिए आ बकरियां नूं घेरा पा लैंदा ते बकरियां दे इज्जड़ नूं भा पै जांदी है ना, भाजड़ बिपता बन आउंदी है। अहमद शाह मानो इहदी फौज बकरियां है, इज्जड़ है बकरियां दा, गुरु के सिंह शेरां वांग घेरा कत्या होया है।
रात तुरै दिन डेरा लावै,
रात हुण गिलजे पठान तुरदे ते जिथे भी किते डेरा लाउणा हुंदा ओह लाउंदे हन।
तिवें खालसे उस रात अकावै,
गुरु के सिंघ भी इहनूं रात ही तस्तौंदे आ, क्योंकि सिंघां दी जिन्नी भी लड़ाई पिछे भी कई जंगां लंघियां, रात सिंघां दा जोर ज़्यादा पैंदा सी। ਜਿਵੇਂ ਉੱਲੂ ਦੀਆਂ ਅੱਖਾਂ ਕੰਮ ਰਾਤ ਕਰਦੀਆਂ ਹੈ, ਇਸੇ ਤਰ੍ਹਾਂ ਜਦੋਂ ਰਾਤ ਪੈਂਦੀ ਸੀ ਮਾਨੋ ਸਿੰਘਾਂ ਦਾ ਦਿਨ ਚੜ ਜਾਂਦਾ ਸੀ। ਇਹ ਹੁਣ ਦੁਖੀ ਹੋਇਆ ਅਹਿਮਦ ਸ਼ਾਹ, ਦਿਨੇ ਤਾਂ ਚੱਲਦਾ ਨਹੀਂ ਸੀ ਵੀ ਰਾਤ ਨਿਕਲਾਂਗੇ, ਰਾਤ ਬਰਾਤੇ ਭੱਜਾਂਗੇ, ਪਰ ਗੁਰੂ ਕੇ ਸਿੰਘ ਆ ਰਾਤ ਹੀ ਅਹਿਮਦ ਸ਼ਾਹ ਨੂੰ ਤੇ ਫੌਜ ਨੂੰ ਸਤਾਉਂਦੇ ਹਨ। ਹਾਰ ਕੇ ਅਹਿਮਦ ਸ਼ਾਹ ਨੇ ਆਪਣੀ ਫੌਜ ਨੂੰ ਕਹਿ ਦਿੱਤਾ ਵੀ ਆ ਰਾਤ ਨਹੀਂ ਚੱਲਣਾ, ਰਾਤ ਤੁਰਨਾ ਛੱਡ ਦਿੱਤਾ।
ਬਗਲਵਾੜ ਵਿੱਚ ਡੇਰਾ ਠਿਓ,
ਜਦੋਂ ਵੀ ਡੇਰਾ ਕਰਦੇ ਆ ਤੇ ਆ ਵਲਗਣ ਜੀ ਵਲ ਲੈਂਦੇ ਆ, ਜਿਵੇਂ ਆ ਫੌਜੀਆਂ ਨੇ ਛਾਉਣੀਆਂ ਨੂੰ ਵਲਗਣਾ ਵਲੀਆਂ ਹੁੰਦੀਆਂ ਤਾਰਾਂ ਜੀਆਂ ਲਾ ਕੇ। ਪਹਿਲਾਂ ਐਵੇਂ ਹੁੰਦਾ ਸੀ ਵੀ ਫੌਜ ਨੇ ਵਲਗਣ ਵਲ ਲੈਣੀ ਜੇ ਉਹਨੂੰ ਡੱਬੇ ਲੋਹੇ ਦੇ ਬੰਨ ਦੇਣੇ, ਭਾਵ ਜਦੋਂ ਕੋਈ ਵੈਰੀ ਚੜ੍ਹ ਕੇ ਆਵੇ ਉਹ ਤਾਰਾਂ ਟੱਪ ਕੇ ਆਵੇਗਾ, ਡੱਬੇ ਖੜਕ ਜਾਂਦੇ ਸੀ, ਪਤਾ ਲੱਗ ਜਾਣਾ ਵੀ ਦੁਸ਼ਮਣ ਜਿਹੜਾ ਹੈ ਚੜ੍ਹਾਈ ਕਰਕੇ ਆ ਗਿਆ। ਇਹ ਜਿੱਥੇ ਵੀ ਹੁਣ ਅਹਿਮਦ ਸ਼ਾਹ ਦੀ ਫੌਜ ਡੇਰਾ ਕਰਦੀ ਹੈ ਆ ਬਲਗਨ ਜੀ ਵਲ ਲੈਂਦੀ ਹੈ।
ਦਿਨੇ ਤੁਰੇ ਕਿਸ਼ ਥੋੜੀ ਵਾਟ,
ਆ ਦਿਨੇ ਤੁਰਦੇ ਹੈ ਆ ਥੋੜੀ ਜਿਹੀ ਵਾਟ ਰਸਤਾ, ਆ ਦੋ ਤਿੰਨ ਮੀਲ ਇਸੇ ਤਰ੍ਹਾਂ ਹੀ ਚਾਲਾ ਮਾਰਦੇ, ਥੋੜਾ ਚੱਲਦੇ ਫਿਰ ਡੇਰਾ ਕਰ ਲੈਂਦੇ ਹਨ।
ਪਿਛਲੀ ਪੱਟ ਮੇਖ ਅੱਗੇ ਗੜਾਤ,
ਆ ਪਿਛਲੀ ਪੱਟ ਕੇ ਨਾ ਮੇਖਾਂ ਜੀਆਂ, ਮੇਖਾਂ ਮਤਲਬ ਆ ਜਿਹੜੇ ਕਿੱਲੇ ਗੜਦੇ ਸੀ ਤੰਬੂ ਲਾਉਂਦੇ ਸੀ ਉਹ ਆਪਣੀਆਂ ਪਿਛਲੇ ਡੇਰੇ ਤੋਂ ਉੱਡਦੇ ਕਿੱਲੇ ਜੇ ਉੱਟ ਕੇ ਦੇ ਅਗਲੇ ਬੰਨੇ ਜਦੋਂ ਜਾਂਦੇ ਤੇ ਉੱਥੇ ਗੱਡ ਲੈਂਦੇ, ਕੋਈ ਬਹੁਤਾ ਲੰਮਾ ਨਹੀਂ ਪੈਂਡਾ ਤੈਅ ਕਰਦੇ, ਆ ਦੋ ਤਿੰਨ ਮੀਲ ਦੀ ਵਿੱਥ ਤੱਕ ਹੀ ਤੁਰਦੇ ਹਨ। ਦੋਵੇਂ ਤਰਫ ਹੀ ਇੱਕ ਪਾਸੇ ਵਹੀਰ ਹੈ ਵਿਚਕਾਰ ਜਿਹੜੀ ਲੁੱਟ ਮਾਰ ਕੇ ਹੋਰ ਮਾਈਆਂ ਬੀਬੀਆਂ ਇਹ ਗੁਲਾਮ ਬਣਾ ਕੇ ਖੜਦਾ ਸੀ, ਉਹ ਵਹੀਰ ਦੇ ਪਾਸੇ ਦੋਵੇਂ ਪਾਸੇ ਆ ਤੁੰਮਣ ਕਹੀਏ 12-12 ਹਜ਼ਾਰ ਦਾ ਜਿਹੜਾ ਫੌਜ ਦਾ ਦਸਤਾ ਸੀ ਉਹਨੂੰ ਇੱਕ ਸੱਜੇ ਅਤੇ ਖੱਬੇ ਵਿਚਕਾਰ ਰੱਖਣਾ ਵਹੀਰ, ਸਾਜੋ ਸਮਾਨ ਜੋ ਲੁੱਟਿਆ ਹੋਇਆ ਸੀ ਇਸ ਤਰ੍ਹਾਂ ਲੈ ਕੇ ਤੇ ਤੁਰਦਾ ਹੈ।
ਦੋ ਵਹੀਰ ਕੁਛ ਤੁਰੇ ਅਗਾਹੇ,
ਤਾਂ ਜਿਹੜਾ ਵਹੀਰ ਕੁਛ ਤੁਰਦਾ ਹੈ ਪਹਿਲਾਂ ਫੌਜ ਦੇ ਦਸਤੇ ਸੱਜੇ ਖੱਬੇ ਲਾਉਂਦਾ ਹੈ।
ਕਹੀ ਨਾ ਨਿਕਸਨ ਉਸ ਥੀ ਪਾਵੈ,
ਇਹਦੀ ਜਿਹੜੀ ਫੌਜ ਕਹੀ ਕਹੀ ਕਿਹੜੀ ਫੌਜ ਜਿਹੜੀ ਮਾਮਲੇ ਗਰਾਉਂਦੀ ਹੈ ਅਤੇ ਰਸਤਾ ਬਸਤਾ ਸਾਜੋ ਸਮਾਨ ਸੰਭਾਲਦੀ ਹੈ, ਉਹ ਵੀ ਕੋਈ ਰਸਤੇ ਵਾਸਤੇ ਲੈ ਆਉਣ, ਹੁਣ ਫੌਜ ਨੂੰ ਖਾਣ ਪੀਣ ਨਹੀਂ ਚਾਹੀਦਾ, ਉਹ ਕੁਝ ਨਹੀਂ ਉਹ ਨਿਕਲ ਕੇ ਪ੍ਰਾਪਤ ਕਰਦੀ, ਕਿਤੇ ਨਹੀਂ ਮਿਲਦਾ।
ਜੋ ਪਾਵੈ ਤੋ ਦੂਰ ਨਹੀਂ ਜਾਵੈ,
ਜੇ ਕਿਤੇ ਆ ਪਾਉਂਦੇ ਵੀ ਕੋਈ ਰਸਤੇ ਵਸਤ ਖਾਣ ਪੀਣ ਦੀਆਂ ਵਸਤਾਂ ਤਾਂ ਫਿਰ ਦੂਰ ਨਹੀਂ ਜਾਂਦੀ ਦੀ ਫੌਜ ਡਰਦੀ ਮਾਰੀ ਸਿੰਘਾਂ ਤੋਂ, ਆ ਕਸਬੇ 'ਚ ਲਾਗੇ ਕਿਤੇ ਚੰਗਾ ਥਾਂ ਵੇਖ ਕੇ ਉੱਥੇ ਪੜਾ ਕਰਦੇ ਆ, ਉੱਥੋਂ ਲੈ ਕੇ ਛਕਦੇ ਛਕਾਉਂਦੇ ਅੱਗੇ ਪਿੱਛੇ ਬਹੁਤੀ ਦੂਰ ਨਹੀਂ ਜਾਂਦੀ ਅਹਿਮਦ ਸ਼ਾਹ ਦੀ ਫੌਜ।
ਰਾਤ ਸਭ ਖੂਨੀ ਖਾਲਸੋ ਕਰੈ,
ਜਦੋਂ ਰਾਤ ਕੋਈ ਆ ਟੇਟੇ ਚੜ੍ਹ ਜਾਂਦਾ ਸਿੰਘਾਂ ਦੇ ਪਠਾਨ, ਉਹਦਾ ਉਹ ਭੋਗ ਪਾ ਦਿੰਦੇ, ਉਹਨੂੰ ਖਾਲਸਾ ਆ ਫਤਿਹ ਕਰ ਦਿੰਦੇ।
ਬਾਲ ਮਹਿਤਾਬੀ ਗਿਲੋਂ ਲਰੈ,
ਜਿਹੜੇ ਗਿਲਜੇ ਪਠਾਨ ਹੈ ਉਹ ਰਾਤ ਕੀ ਕਰਦੇ ਆ ਬਾਲ ਕੇ ਮਹਿਤਾਬੀਆਂ, ਮਹਿਤਾਬੀਆਂ ਹੁੰਦੀਆਂ ਅੱਗ ਬਾਲਣ ਵਾਲੇ ਹੱਥ 'ਚ ਫੜੀ ਦੀਆਂ ਹੁੰਦੀਆਂ, ਉਹਦੇ ਵਿੱਚ ਫਲੇਲ ਦਾ ਤੇਲ ਪੈਂਦਾ, ਅੱਗ ਲਾ ਛੱਡੀ ਅਤੇ ਉਹ ਅੱਗ ਮੱਚਦੀ ਰਹਿੰਦੀ ਆ। ਰਾਜਿਆਂ ਮਹਾਰਾਜਿਆਂ ਦੇ ਮਹਿਲਾਂ ਵਿੱਚ ਉਹੀ ਹੁੰਦੀਆਂ ਸਨ, ਉਹ ਮਹਿਤਾਬੀਆਂ ਜਿਹੀਆਂ ਬਾਲ ਕੇ ਪਠਾਨ ਫਿਰ ਲੜਦੇ ਹੈ, ਗੁਰੂ ਕੇ ਸਿੰਘਾਂ ਹਨੇਰੇ ਜੀ ਥਰਥਲ ਮਚਾ ਦਿੰਦੇ ਹਨ।
ਗਿਰਿਓ ਪਰਿਓ ਜੋ ਗਿਰ ਜੋ ਪਾਵੈ,
ਜਿਹੜਾ ਕੋਈ ਸਿੰਘ ਵਾਛੜ ਕਰਦੇ ਆ ਰਾਮ ਜੰਗਿਆਂ ਦੇ ਗੋਲਿਆਂ ਦੀਆਂ, ਜਿਹੜਾ ਕੋਈ ਗਿਲਜਾ ਪਠਾਨ ਆ ਡਿੱਗ ਪੈਂਦਾ।
ਨਹਿ ਖਾਲਸੋ ਉਸ ਮਾਰਗ ਵਾਵੈ,
ਗੁਰੂ ਕੇ ਸਿੰਘ ਉਹਨੂੰ ਦੁਸ਼ਮਣ ਜਾਣ ਕੇ ਨਹੀਂ ਮਾਰਦੇ, ਜਿਹੜਾ ਕੋਈ ਜ਼ਖਮੀ ਹੋਇਆ ਡਿੱਗ ਪੈਂਦਾ ਵੀ ਇਹਨੂੰ ਮਾਰ ਦਈਏ, ਇਹ ਸਾਡੇ ਵੈਰੀ ਖਤਮ ਕਰ ਦਈਏ, ਦਿਆਲੂ ਕਿਰਪਾਲੂ ਗੁਰੂ ਕੇ ਸਿੰਘ, ਆ ਜਿਹੜਾ ਕੋਈ ਡਿੱਗਾ ਵੇਖ ਲੈਂਦੇ ਉਹਨੂੰ ਸਿੰਘ ਕੁਝ ਨਹੀਂ ਕਹਿੰਦੇ, ਉਹਨੂੰ ਨਹੀਂ ਮਾਰਦੇ।
ਦੋਹਰਾ ਹੈਰਾਨ ਕਰੇ ਉਹਨ ਖਾਲਸੋ।
ਅਹਿਮਦ ਸ਼ਾਹ ਨੂੰ ਤੇ ਉਹਦੀ ਫੌਜ ਨੂੰ ਖਾਲਸੇ ਨੇ ਹੈਰਾਨ ਪਰੇਸ਼ਾਨ ਕਰ ਦਿੱਤਾ।
ਮਾਰ ਰਾਮ ਜੰਗਣ ਸਾਥ,
ਆਰਾਮ ਜੰਗਿਆਂ ਦੀਆਂ ਗੋਲੀਆਂ ਦੀ ਵਾਛੜ ਕਰ ਕਰਕੇ। ਰਾਮ ਜੰਗੇ ਬੰਦੂਕਾਂ ਹੁੰਦੀਆਂ, ਅੱਧਾ ਅੱਧਾ ਕਿਲੋ 'ਚ ਬਰੂਦ ਪੈਂਦਾ ਸੀ ਅਤੇ ਅੱਧਾ ਕਿਲੋ ਬਰੂਦ ਹੁਣ ਜਿਹਦੇ ਵੱਜੇ ਅਤੇ ਉਹਨੇ ਕਿੱਥੇ ਵੱਜਣਾ ਹੈ। ਆਰਾਮ ਜੰਗਿਆਂ ਦੀਆਂ ਫਿਰ ਗੁਰੂ ਕੇ ਸਿੰਘ ਜਿਹੜੀ ਵਾਛੜ ਕਰਦੇ ਨਿਸ਼ਾਨੇ ਦੇ ਬੜੇ ਪੱਕੇ ਹੈ, ਵਾਛੜ ਕਰ ਕਰਕੇ ਗੋਲੀਆਂ ਦੀ ਅਤੇ ਗਿਲਜੇ ਪਠਾਣਾ ਨੂੰ ਹਰੇ ਹੈਰਾਨ ਪਰੇਸ਼ਾਨ ਕਰ ਦਿੱਤਾ।
ਅਹਿਮਦ ਸ਼ਾਹ ਔਖਾ ਕੀਓ,
ਅਹਿਮਦ ਸ਼ਾਹ ਨੂੰ ਬੜਾ ਹੀ ਔਖਾ ਕਰ ਦਿੱਤਾ, ਮੁਸੀਬਤ ਪਾ ਦਿੱਤੀ ਗੁਰੂ ਕੇ ਸਿੰਘਾਂ ਨੇ।
ਲਾਏ ਖਾਲਸੇ ਵੱਡ ਹੱਥ,
ਖਾਲਸੇ ਨੇ ਆ ਵੱਡੇ ਹੱਥ ਨੂੰ ਸੁਹਾਏ ਲਾਏ ਹੈ।
ਚੌਪਈ ਕੋ ਮਿਸਲ ਉੱਠ ਪਰੇ ਸਵੇਰੋ,
ਕੋਈ ਮਿਸਲ 12 ਮਿਸਲਾਂ ਸੀ ਨਾ, 11 ਦੇ ਜਿਹੜੀਆਂ ਸਦਾ ਜੰਗ 'ਚ ਰਹੀਆਂ, ਫੂਲਕਿਆਂ ਦੀ ਮਿਸਲ ਦੇ ਬਾਅਦ 'ਚ ਜਿਹੜੀ ਬਾਬਾ ਆਲਾ ਸਿੰਘ ਹੋਣਾ ਦੀ ਬਣੀ ਹੈ ਇਹ ਵੱਖਰੀ ਰਹੀ। ਜ਼ਿਆਦਾ 11 ਮਿਸਲਾਂ ਜਿਹੜੀਆਂ ਸਦਾ ਹੀ ਤਿਆਰ ਬਰ ਤਿਆਰ ਰਹਿੰਦੀਆਂ ਸੀ। ਕੋਈ ਤੇ ਆ ਗਿਲਜੇ ਪਠਾਣਾ ਨੂੰ ਸਵਗਤੇ ਹੀ ਆ ਟੁੱਟ ਕੇ ਪੈ ਜਾਂਦੇ ਜਦੋਂ ਉਹਨਾਂ ਦੀ ਆ ਨਮਾਜ਼ ਦਾ ਟਾਈਮ ਹੁੰਦਾ ਸੀ।
ਕੋ ਮਿਸਲ ਕਰੇ ਦੁਪਹਿਰੋ ਫੇਰੋ,
ਹਲੇ ਉਹ ਜਿਹੜੇ ਸਵੇਰ ਨਿਬੇੜੇ ਹੁੰਦੇ ਸਿੰਘਾਂ ਨੇ ਉਹ ਮੁਰਦੇ ਨਹੀਂ ਸੰਭਾਲੇ ਜਾਂਦੇ ਸਵੇਰ ਵਾਲੇ, ਆ ਦੁਪਹਿਰੇ ਦੂਜੀ ਮਿਸਲ ਸਰਦਾਰਾਂ ਦੀ ਜਾ ਪੈਂਦੀ ਟੁੱਟ ਕੇ।
ਇੱਕ ਲੜ ਮੁੜੇ ਤਾਂ ਦੂਜੀ ਦੌੜੇ,
ਇੱਕ ਲੜਕੇ ਮਿਸਲ ਮੁੜਦੀ ਹੈ ਵੀ ਅਸੀਂ ਸਾਹ ਲੈ ਆਈਏ, ਆ ਦੂਜੀ ਜਿਹੜੀ ਮਿਸਲ ਹੈ ਉਹ ਟੁੱਟ ਕੇ ਪੈ ਜਾਂਦੀ ਅਹਿਮਦ ਸ਼ਾਹ ਦੀ ਫੌਜ ਨੂੰ।
ਦੂਜੀ ਮੁੜੇ ਤਾਂ ਤੀਜੀ ਦੌੜੇ,
ਅੱਜ ਆ ਦੂਜੀ ਮੁੜਦੀ ਹੈ ਅਤੇ ਤੀਜੀ ਪੈ ਜਾਂਦੀ ਹੈ।
ਸਿੰਘ ਅਕਾਲੀ ਛੱਡੇ ਨਾ ਖਿਆਲ,
ਆ ਜਿਹੜੇ ਅਕਾਲੀ ਫੌਜ ਹੈ ਸਿੰਘਾਂ ਦੀ ਨਿਹੰਗ ਸਿੰਘ ਫਰਲਿਆਂ ਵਾਲੇ ਆ ਖਿਆਲ ਨਹੀਂ ਛੱਡਦੇ। ਨਿਹੰਗ ਸਿੰਘ ਅਕਾਲੀ, ਅਕਾਲੀ ਕੌਣ? ਖਾਲਸਾ ਅਕਾਲ ਪੁਰਖ ਕੀ ਫੌਜ, ਜਿਹੜੀ ਅਕਾਲ ਪੁਰਖ ਦੀ ਫੌਜ ਹੈ ਉਹ ਕੀ ਹੈ? ਖਾਲਸਾ ਨਿਹੰਗ ਸਿੰਘ, ਜਿਨ੍ਹਾਂ ਨੂੰ ਲੋਕ ਅੱਜ ਬੜੀਆਂ ਗੱਲਾਂ ਕਰਦੇ ਹੈ ਘਰ ਬੈਠੇ ਹੋਏ, ਨਾ ਤਾਂ ਕੋਈ ਜੰਗ ਕਰਨੀ ਹੈ, ਨਾ ਕਿਤੇ ਘਰ ਦਾ ਮੋਹ ਛੱਡਣਾ ਹੈ, ਨਾ ਘਰ ਦੀਆਂ ਰੋਟੀਆਂ ਤੋੜਨੀਆਂ ਛੱਡਣੀਆਂ ਅਤੇ ਗੱਲਾਂ ਕਰੀ ਜਾਣੀਆਂ ਉਹਨਾਂ ਵਿਹੰਗਵਾਂ ਨੂੰ ਜਿਹੜੇ ਘਰ ਛੱਡ ਕੇ ਅਤੇ ਗੁਰੂ ਘਰ ਬੈਠੇ ਹੋਏ ਹੈ ਅਤੇ ਮਹਾਰਾਜ ਦਾ ਨਾਮ ਲੈਂਦੇ ਹੈ, ਨਾਲੇ ਉਹਨਾਂ ਨੇ ਸ਼ਸਤਰ ਬਸਤਰ ਦਸਤਾਰਾਂ ਸਜਾਈਆਂ ਹੋਈਆਂ, ਨੀਲੇ ਬਾਣੇ ਪਾਏ ਹੋਏ ਹੈ, ਅਸੀਂ ਉਹਨਾਂ ਨੂੰ ਮਖੌਲ ਹੀ ਕਰੀ ਜਾਂਦੇ ਹਾਂ, ਆਹ ਮੈਂ ਭਾਰ ਚੁੱਕਿਆ ਬੋਝ ਚੁੱਕਿਆ। ਭਾਈ ਉਹਨਾਂ ਬੋਝ ਨਹੀਂ ਚੁੱਕਿਆ, ਉਹਨਾਂ ਦੇ ਕਾਲ ਪੁਰਖ ਕੀ ਰੱਛਾ ਹਮਨੇ, ਸਰਬ ਲੋਹ ਦੀ ਰੱਛਾ ਹਮਨੇ, ਅਕਾਲ ਪੁਰਖ ਦੀ ਜਿਹੜਾ ਆਪਾਂ ਕਹਿੰਦੇ ਹਾਂ ਅਕਾਲ ਤਖਤ ਸਾਹਿਬ ਦਾ ਫੁਰਮਾਨ ਹੈ ਵੀ ਪੂਜਾ ਅਕਾਲ ਕੀ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਅਕਾਲ ਪੁਰਖ ਦੀ ਪੂਜਾ ਕੀ ਕਰਨੀ ਹੈ ਜਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ, ਅਤੇ ਇੱਕ ਹੈ ਸ਼ਸਤਰਾਂ ਦੀ ਸੇਵਾ। ਉਹ ਸ਼ਸਤਰਾਂ ਦੀ ਸੇਵਾ ਕਰਦੇ ਆ, ਅਕਾਲ ਪੁਰਖ ਦੀ ਸੇਵਾ ਉਹ ਦੀਦਾਰ ਕਰਨਾ ਹੈ ਖਾਲਸੇ ਦਾ, ਕਿਉਂਕਿ ਗੁਰੂ ਕੇ ਸਿੰਘ ਗੁਰੂ ਦੇ ਸਪੁੱਤਰ ਹੈ ਮਹਾਰਾਜ ਦੇ, ਅਤੇ ਉਹ ਬਾਣਾ ਅਤੇ ਉਹ ਰਹਿਤ ਬਹਿਤ ਨਿਹੰਗ ਸਿੰਘਾਂ ਰੱਖੀ, ਅਸੀਂ ਤਾਂ ਕੋਈ ਰੱਖੀ ਨਹੀਂ ਹੈ। ਫਿਰ ਪਰਚਾ ਸ਼ਬਦ ਦਾ, ਗੁਰੂ ਕਾ ਜਿਹੜਾ ਸ਼ਬਦ ਹੈ ਉਹ ਪਰਚਾਉਣ ਵਾਲਾ, ਭਾਵ ਆ ਬ੍ਰਹਮ ਪਰਮੇਸ਼ਰ ਨਾਲ ਮਿਲਾਉਣ ਵਾਲਾ ਹੈ ਗੁਰੂ ਕਾ ਸ਼ਬਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ। ਉਹਨਾਂ ਗੱਲਾਂ ਦੇ ਗੁਰੂ ਕੇ ਸਿੰਘ ਨਿਹੰਗ ਆ ਪਹਿਰੇ ਦੇ ਰਹੇ ਹੈ, ਕਹਿੰਦੇ ਵੇਖੋ ਧਿਆਨ ਨਾਲ ਬਾਣੀਆਂ ਪੜ੍ਹਦੇ ਹੈ, ਸ਼ਸਤਰ ਸਜਾਏ, ਬਾਣੇ ਪਾਏ, ਦਸਤਾਰ ਵੱਡੀ ਸਜਾਈ ਹੈ, ਨਗਾਰੇ ਰੱਖੇ ਹੋਏ ਹੈ, ਪੂਰੀ ਰਹਿਤ ਮਰਿਆਦਾ ਹੈ, ਆਪੋ ਆਪਣੇ ਸਰਬ ਲੋਹ ਦੇ ਬਾਟੇ ਰੱਖੇ ਹੋਏ ਹੈ, ਅਸੀਂ ਤਾਂ ਜਿੱਥੇ ਜੀ ਕਰਦਾ ਉੱਥੇ ਮੂੰਹ ਮਾਰ ਦਿੰਦੇ ਹਾਂ ਕੂਕਰਾਂ ਵਾਂਗ, ਅਤੇ ਗੱਲਾਂ ਕਰਨੀਆਂ ਉਹਨਾਂ ਨੂੰ ਜਿਹੜੇ ਗੱਲੀ ਹੂੰ ਸੁਹਾਗਣ, ਅਸੀਂ ਗੱਲਾਂ ਨਾਲ ਸੁਹਾਗਣ ਹਾਂ ਘਰ ਬੈਠੇ। ਇਹ ਗੁਰੂ ਕੇ ਜਿਹੜੇ ਨਿਹੰਗ ਸਿੰਘ ਹੈ ਉਸ ਵਕਤ ਦੀ ਤਾਂ ਆਪਾਂ ਗੱਲ ਹੀ ਨਹੀਂ ਕਹਿ ਸਕਦੇ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ ਅਤੇ ਐਸੀ ਕਮਾਈ ਹੈ ਮਹਾਨ। ਆ ਜੰਗੀ ਜਿਹੜੇ ਨਿੱਤ ਕਰਦੇ ਰਹੇ ਹੈ, ਖਾਲਸਾ ਸੋਏ ਕਰੇ ਜੋ ਕਰੇ ਨਿੱਤ ਜੰਗ, ਖਾਲਸਾ ਸੋਏ ਜੋ ਸ਼ਸਤਰ ਕੋ ਧਾਰੈ, ਮਹਾਰਾਜ ਦਾ ਬਚਨ ਹੈ, ਭਾਈ ਨੰਦ ਲਾਲ ਜੀ ਨੇ ਰਹਿਤਨਾਮੇ ਵਿੱਚ ਲਿਖਿਆ ਹੋਇਆ ਹੈ, ਖਾਲਸਾ ਸੋਏ ਸ਼ਸਤਰ ਕੋ ਧਾਰੈ। ਜਿਹੜਾ ਸ਼ਸਤਰ ਨੂੰ ਧਾਰਨ ਕਰਦਾ ਉਹ ਖਾਲਸਾ ਹੈ। ਅਸੀਂ ਕਹਿੰਦੇ ਹਾਂ ਐਵੇਂ ਲੋਹਾ ਚੁੱਕਿਆ ਹੋਇਆ ਇਹਨਾਂ, ਅਤੇ ਡਰਦੇ ਵੀ ਅਸੀਂ ਉਹਨਾਂ ਕੋਲ ਹੀ ਹਾਂ, ਐਵੇਂ ਨਾ ਗੱਲ ਕਰੀਆਂ ਨੰਗ ਐਵੇਂ ਹੀ ਵੱਢ ਕੇ ਗਾਂਹ ਜਾਊਗਾ। ਡਰਦੇ ਵੀ ਹਾਂ, ਗੱਲਾਂ ਵੀ ਕਰਦੇ ਹਾਂ। ਇੱਥੇ ਦੱਸ ਰਿਹਾ ਸਿੰਘ ਅਕਾਲੀ ਛੱਡੇ ਨਾ ਖਿਆਲ, ਗੁਰੂ ਕੇ ਜਿਹੜੇ ਆ ਸਿੰਘ ਨਿਹੰਗ ਸਿੰਘ ਅਕਾਲੀ ਫੌਜ, ਉਹ ਅਹਿਮਦ ਸ਼ਾਹ ਦੀ ਫੌਜ ਦਾ ਖਿਆਲ ਹੀ ਨਹੀਂ ਛੱਡਦੇ ਵੀ ਬਸ ਕਰੀਏ, ਭਾਜੜੀ ਪਾਈ ਹੋਈ ਹੈ, ਅਕਾਲੀ ਨਾਮ ਮਗਰ ਲਾ ਲੈਣਾ, ਅਕਾਲੀ ਬਣਨਾ ਬਹੁਤ ਔਖਾ ਹੈ। ਅਕਾਲ ਦਾ ਅਰਥ ਹੈ ਜਿਹੜਾ ਪਰਮੇਸ਼ੁਰ ਸਮੇਂ ਤੋਂ ਪਰੇ ਹੈ ਅਤੇ ਮੌਤ ਤੋਂ ਪਰੇ ਹੈ, ਉਹ ਅਕਾਲੀ ਹੈ। ਅਤੇ ਨਿਹੰਗ ਸਿੰਘ ਨਾਮ ਦਾ ਅਰਥ ਕੀ ਹੈ, ਜਿਹੜੇ ਆ ਮੌਤ ਦੀ ਸ਼ੰਕਾ ਤਿਆਗ ਕੇ ਅਤੇ ਮਰ ਲਈ ਸਦਾ ਤਿਆਰ ਰਹਿੰਦੇ ਉਹ ਕਹੀਦੇ ਨਿਹੰਗ ਸਿੰਘ, ਸਿਰੋਂ ਪਰੇ ਜਿਨ੍ਹਾਂ ਦੀ ਗੱਲ ਹੈ, ਮੌਤ ਤੋਂ ਪਰੇ ਹੈ। ਜਿਹੜਾ ਮੌਤ ਤੋਂ ਪਰੇ ਉਹ ਸਮੇਂ ਤੋਂ ਵੀ ਪਰੇ ਹੈ। ਇਹ ਜਿਹੜੇ ਗੁਰੂ ਕੇ ਸਿੰਘ ਹੁੰਦੇ ਆ ਅਕਾਲੀ, ਬਾਕੀ ਜਿਹੜਾ ਨਾਮ ਮਗਰ ਲਾ ਲੈਣਾ ਉਹ ਤਾਂ ਕੋਈ ਵੱਡੀ ਗੱਲ ਨਹੀਂ। ਹੁਣ ਕਈਆਂ ਦੇ ਨਾਮ ਆ ਗੁਰੂਆਂ ਵਾਲੇ ਨਾਮ ਕਈ ਨੇ ਰੱਖੇ ਹੋਏ ਤਾਂ ਗੁਰੂ ਤਾਂ ਵੀ ਬਣ ਜਾਂਦੇ, ਨਾਮ ਦੇ ਨਾਲ ਕੁਝ ਨਹੀਂ ਹੁੰਦਾ, ਨਾਮ ਕਮਾਉਣਾ ਪੈਂਦਾ ਹੈ। ਸਿੰਘ ਅਕਾਲੀ ਛੱਡੇ ਨਾ ਖਿਆਲ, ਗੁਰੂ ਕੇ ਸਿੰਘ ਅਹਿਮਦ ਸ਼ਾਹ ਦੀ ਫੌਜ ਦਾ ਖਿਆਲ ਹੀ ਨਹੀਂ ਛੱਡਦੇ।
ਕੋਈ ਜੇ ਮਰੇ ਕਹੇ, ਕੋਈ ਜੇ ਮਰੇ ਕਹੇ ਭਇਓ ਨਿਹਾਲ।
ਜੇ ਕੋਈ ਸਿੰਘ ਅੱਜ ਜੰਗ ਵਿੱਚ ਪਠਾਣਾ ਨਾਲ ਲੜਦਾ ਸ਼ਹੀਦੀ ਪਾ ਜਾਂਦਾ ਅਤੇ ਦੂਜੇ ਸਿੰਘ ਕਹਿੰਦੇ ਵੀ ਇਹ ਸਿੰਘ ਨਿਹਾਲ ਹੋ ਗਿਆ, ਆ ਚੜ੍ਹਦੀ ਕਲਾ ਹੋ ਗਈ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਵਿੱਚ ਚੱਲਿਆ ਗਿਆ ਹੈ।
ਜਬ ਪਰੇ ਜੋਰ ਤੋਂ ਨੱਠ ਪੀ ਜਾ ਹੈ,
ਜਿਹਦੇ ਕਦੇ ਪਠਾਣਾ ਦਾ ਜ਼ੋਰ ਪੈ ਜਾਂਦਾ ਗੁਰੂ ਕੇ ਸਿੰਘ ਆ ਰਾਜਨੀਤੀ ਜੀ ਵਰਤ ਕੇ ਗਾਂਹ ਪਿਛਾਂ ਹੋ ਜਾਂਦੇ।
ਜਬ ਵਹਿ ਫਿਰ ਤੋ ਮਗਰ ਦਿਖਾ ਹੈ,
ਪਠਾਨ ਸਿੰਘਾਂ ਨੂੰ ਅੱਗੇ ਲਾ ਕੇ ਪਿਛਾਂ ਮੁੜਦੇ ਵੀ ਆ ਭਜਾ ਦਿੱਤੇ ਆ ਅਤੇ ਪਿੱਛੇ ਵਹਿੰਦੇ ਫਿਰ ਵੀ ਕਿਤੇ ਫਿਰ ਤਾਂ ਨਹੀਂ ਆ ਗਏ। ਜਦੋਂ ਪਿੱਛੇ ਵਹਿੰਦੇ ਤੇ ਗੁਰੂ ਕੇ ਸਿੰਘ ਫੇਰ ਚੜ੍ਹਾਈ ਕਰਦੇ ਮਗਰ ਦਿਸਦੇ।
ਬਹੁਤ ਯਤਨ ਉਤ ਗਿਲ ਜੋ ਕਰੈ,
ਇਹ ਗਿਲ ਜੇ ਪਠਾਨ ਬਹੁਤ ਯਤਨ ਹੀਲੇ ਕਰਦੇ ਵੀ ਸਾਡਾ ਖਹਿੜਾ ਇਹ ਛੱਡ ਦੇਣ।
ਕਰ ਤੁਮਣ ਸੋ ਆਗੇ ਖੜੈ,
ਆ ਤੁਮਣ ਬਾਰਾਂ ਬਾਰਾਂ ਹਜ਼ਾਰ ਫੌਜ ਦਾ ਦਸਤਾ ਚੰਗਾ ਖੜਾ ਕਰਦੇ ਹਨ ਅੱਗੇ।
ਸੰਜੋਏ ਨਰਨ ਉਹ ਪਾਖਰ ਤੁਰੰਗ,
ਜਿਹੜੇ ਪਠਾਣਾ ਨੇ ਆਪਣਾ ਸਾਰਾ ਸਰੀਰ ਆ ਪੈਰ ਦੇ ਗੂਠੇ ਤੋਂ ਲੈ ਕੇ ਸਿਰ ਦੀ ਚੋਟੀ ਤੱਕ ਆ ਲੋਹੇ ਦੇ ਨਾਲ ਲੋਹੇ ਦੀ ਸੰਜੋਅ ਨਾਲ ਢੱਕਿਆ ਹੋਇਆ ਹੈ, ਫਿਰ ਜਿਹੜੀ ਪਾਖਰ ਸੰਜੋਅ ਹੁੰਦੀ ਘੋੜਿਆਂ ਦੇ ਪਾਉਣ ਵਾਲੀ, ਘੋੜੇ ਵੀ ਪੂਰੇ ਢੱਕੇ ਹੋਏ ਵੀ ਘੋੜਿਆਂ ਦਾ ਵੀ ਨੁਕਸਾਨ ਨਾ ਹੋਵੇ।
ਫੜ ਸ਼ਮਸ਼ੇਰ ਕਰੇ ਟੁਕ ਜੰਗਣਾ,
ਇੰਨੇ ਉਹ ਬਹਾਦਰ ਕਹਿੰਦੇ ਜੰਗ ਦੇ ਵਿੱਚ ਆ ਸ਼ਮਸ਼ੇਰ ਕਹੀਏ ਤੇਗਾ ਖੰਡਾ ਤਲਵਾਰ ਪਕੜ ਲੈਣ, ਜਿਹੜਾ ਢਹਿ ਚੜ੍ਹ ਜੇ ਉਹਦੇ ਟੋਟੇ ਟੋਟੇ ਕਰ ਦੇਣ ਵਾਲੇ ਸੀ, ਐਸੇ ਸਨ ਉਹ ਪਠਾਨ।
ਮਾਰ ਰਾਮ ਜੰਗੇ ਜਿਨ ਸਿੰਘ ਦੇ ਗੇਰ,
ਜਿਨ੍ਹਾਂ ਐਸੇ ਗਿਲਜੇ ਟਿੜੇ ਹੋਏ ਪਠਾਣਾ ਨੂੰ ਗੁਰੂ ਕੇ ਸਿੰਘਾਂ ਨੇ ਆ ਰਾਮ ਜੰਗੇ ਬਰੂਦ ਦੇ ਗੋਲੇ ਮਾਰ ਮਾਰ ਕੇ ਆ ਢੇਰਾਂ ਦੇ ਢੇਰ ਕਰ ਦਿੱਤੇ।
ਸੋਨੇ ਮੰਗੇ ਪਾਣੀ ਫੇਰ,
ਜਿਹਨੂੰ ਗੁਰੂ ਕੇ ਸਿੰਘ ਆ ਰਾਮ ਜੰਗੇ ਦੀ ਗੋਲੀ ਮਾਰ ਕੇ ਸੁੱਟ ਦਿੰਦੇ ਆ, ਉਹ ਨਹੀਂ ਪਾਣੀ ਮੰਗਦਾ।
ਇਹੀ ਭਾਂਤ ਸੋ ਸ਼ਾਹ ਅਕਾਇ,
ਇਸ ਤਰੀਕੇ ਨਾਲ ਅਹਿਮਦ ਸ਼ਾਹ ਨੂੰ ਸਿੰਘਾਂ ਨੇ ਬਹੁਤ ਹੀ ਦੁਖੀ ਕੀਤਾ, ਮਾਨੋ ਵੀ ਉਹਦੇ ਤੇ ਆਖਰੀ ਦਿਨ ਹਨ।
ਕਾਬਲ ਪਹੁੰਚਣ ਉਸ ਮੁਸ਼ਕਲ ਪਾਇਓ,
ਕਾਬਲ ਪਹੁੰਚਣਾ ਨੂੰ ਮੁਸ਼ਕਲ ਹੋ ਗਿਆ, ਕਹਿੰਦਾ ਕਮਾਲ ਹੋ ਗਈ ਆ, ਰੋਪੜ ਤੋਂ ਨਹੀਂ ਕਿਸੇ ਪਾਸੇ ਲੱਗਣ ਦੇਣ ਡੇ, ਕਾਬਲ ਕਿੱਥੇ ਹੈ, ਆ ਸਤਲੁਜ ਟੱਪਾਂਗੇ, ਬਿਆਸ ਟੱਪਾਂਗੇ, ਆ ਰਾਵੀ ਚਨਾਹ ਅਟਕ ਰਾਵਲ ਪਿੰਡੀ ਦੇ ਕੋਲ ਜਿਹੜਾ ਹੈ ਇੰਨੇ ਕਹਿੰਦਾ ਦਰਿਆ ਟੱਪਾਂਗੇ ਫਿਰ ਜਾ ਕੇ ਕਿਤੇ ਕਾਬਲ ਆਉਣਾ ਹੈ, ਉਹਨੂੰ ਪਹੁੰਚਣਾ ਮੁਸ਼ਕਲ ਹੋ ਗਿਆ।
ਦੋਹਰਾ ਉਤੋਂ ਜੋ ਉਸ ਕੈ ਘਰ ਵਿਖੇ,
ਇੱਧਰੋਂ ਉਹਦੇ ਘਰ ਦੇ ਵਿੱਚ ਜੋ ਆਪਣਾ ਉਹ ਸਰਦਾਰ ਛੱਡ ਕੇ ਆਇਆ ਸੀ,
ਜਹਾਨ ਖਾਨ ਫੁਜਦਾਰ,
ਜਿਹਦਾ ਨਾਮ ਸੀ ਜਹਾਨ ਖਾਨ ਫੁਜਦਾਰ, ਜਿਹੜਾ ਕਿਸੇ ਸਮੇਂ ਲਾਹੌਰ ਦਾ ਸੂਬੇਦਾਰ ਰਿਹਾ ਸੀ। ਘਰ ਵਿਖੇ ਦਾ ਅਰਥ ਵੀ ਜਿਹੜਾ ਕਾਬਲ ਦਾ ਇਲਾਕਾ ਸੀ ਇਹਦਾ ਘਰ ਹੀ ਸੀ ਨਾ, ਅਹਿਮਦ ਸ਼ਾਹ ਦਾ ਕਾਬਲ ਪਤੀ ਏ, ਅਤੇ ਉਹਨੂੰ ਇਹ ਛੱਡ ਕੇ ਆਇਆ ਸੀ ਪਿੱਛੋਂ ਜ਼ਿੰਮੇਵਾਰੀ 'ਤੇ ਵੀ ਮੈਂ ਚੱਲਿਆ ਦੋ ਹੱਥ ਕਰਨ ਹਿੰਦੁਸਤਾਨ ਵਿੱਚ, ਆ ਸਿੰਘ ਵੀ ਖਤਮ ਕਰਕੇ ਆਊਂਗਾ ਅਤੇ ਜਵਾਹਰ ਮਲ ਜੱਟ ਨੂੰ ਵੀ ਬੰਨੇ ਲਾ ਕੇ ਆਵਾਂਗਾ, ਤੂੰ ਪਿੱਛੋਂ ਕਾਬਲ ਦਾ ਜਿਹੜਾ ਏਰੀਆ ਹੈ ਸਾਰਾ ਸੰਭਾਲਣਾ ਹੈ। ਇਹ ਜਹਾਨ ਖਾਂ ਫੌਜਦਾਰ ਜਿਹੜਾ ਆਪਣੇ ਕਾਬਲ ਦੇ ਵਿੱਚ ਛੱਡ ਕੇ ਆਇਆ ਸੀ ਪਿੱਛੇ,
ਆਪਣੀ ਜਗ੍ਹਾ ਥੋ ਛੱਡਿਓ,
ਆਪਣੀ ਜਗ੍ਹਾ ਉਹਨੂੰ ਛੱਡ ਕੇ ਆਇਆ ਸੀ,
ਤੋ ਤਿੰਨ ਘੱਲਿਓ ਬੁਲਾਰ,
ਤਾਂ ਉਹਨੂੰ ਆ ਬੁਲਾਰ ਕਹੀਏ ਬੁਲਾਵਾ ਘੱਲਿਆ ਵੀ ਆ ਮੇਰੀ ਤਾਂ ਹੋਸ਼ ਭੁੱਲ ਗਈ ਆ, ਆ ਮੇਰੇ ਨੇ ਕੁਝ ਵੀ ਵੱਸ,
ਜੋ ਪਈ ਹਕੀਕਤ ਸਭ ਲਿਖ ਉਸੇ ਕਲਾਈ,
ਉਹਨੇ ਹਕੀਕਤ ਸਾਰੀ ਸੱਚੋ ਸੱਚ ਗੱਲ ਲਿਖ ਕੇ ਕਲਾਈ ਆ ਕਿ ਆ ਮੇਰੀ ਫੌਜ ਵੀ ਬੜੀ ਬਿਮਾਰ ਹੋ ਗਈ, ਉਹ ਵੀ ਮਰ ਗਈ, ਕੁਝ ਆ ਕੁਝ ਸਿੰਘਾਂ ਨੇ ਘੇਰਾ ਪਾਇਆ ਹੋਇਆ, ਨੱਕ 'ਚ ਦਮ ਕੀਤਾ ਹੋਇਆ, ਮੇਰੀ ਤਾਂ ਲੱਕ ਤੋੜ ਛੱਡੀ ਹੈ, ਇਹ ਸਾਰੀਆਂ ਗੱਲਾਂ ਲਿਖ ਕੇ ਅਤੇ ਅਹਿਮਦ ਸ਼ਾਹ ਨੇ ਜਹਾਨ ਖਾਨ ਨੂੰ ਭੇਜੀਆਂ,
ਜੋ ਮੋਹੇ ਚਾਹੋ ਤੋ ਪਹੁੰਚੋ ਆਈ,
ਕਹਿੰਦਾ ਜੇ ਤੂੰ ਚਾਹੁੰਦਾ ਵੀ ਮੇਰਾ ਬਾਦਸ਼ਾਹ ਸਲਾਮਤ ਰਹੇ ਅਹਿਮਦ ਸ਼ਾਹ, ਜੇ ਤੂੰ ਚਾਹੁੰਦਾ ਤੇ ਆ ਤੂੰ ਵੀ ਆ ਜਾ ਪੰਜਾਬ ਦੇ ਵਿੱਚ,
ਜੋ ਜਿਸ ਸਮਝਤ ਹਮ ਕਿਸ ਨਾ ਹੈ,
ਆ ਜਿਹੜੇ ਸਿੱਖੜੇ ਆ ਸਿੰਘ ਆ ਜਿਨ੍ਹਾਂ ਨੂੰ ਅਸੀਂ ਬੱਕਰੀਆਂ ਭੇਡ ਸਮਝਦੇ ਸਾਂ ਕਿਸੇ ਸਮੇਂ,
ਉਸੀ ਖਾਲਸੇ ਲਿਓ ਥਕਾਏ,
ਉਹ ਖਾਲਸੇ ਨੇ ਮੈਨੂੰ ਥਕਾ ਦਿੱਤਾ ਹੈ, ਮੇਰੀ ਹੁਣ ਕੋਈ ਵਾਹ ਪੇਸ਼ ਹੈ ਨਹੀਂ,
ਕਿਆ ਜਾਣੋ ਗੁਰ ਜਗਾ ਕਰਾਈ,
ਹੁਣ ਆਪਣੇ ਕੀਤੀ ਦਾ ਫਲ ਤੇ ਸਭ ਨੂੰ ਪਤਾ ਹੁੰਦਾ, ਜਿਹਾ ਬੀਜੇ ਸੋਲਣਾ ਜਿਹੋ ਜਿਹਾ ਬੀਜਣਾ ਹੈ ਉਹੋ ਜਿਹਾ ਕੱਟਣਾ ਹੈ, ਤੇ ਬੰਦੇ ਨੂੰ ਆਪਣੀ ਕਰਤੂਤ ਦਾ ਪਤਾ ਲੱਗ ਹੀ ਜਾਂਦਾ ਹੈ। ਹੁਣ ਕਈ ਅੰਦਰ ਖਾਤੇ ਕਈ ਕੁਝ ਕਰਦੇ ਆ, ਜਿੱਦਣ ਫਿਰ ਬੁਰਾ ਹਾਲ ਹੁੰਦਾ ਤੇ ਉਹ ਲੋਕਾਂ ਵਿੱਚ ਫੁੱਟ ਫੁੱਟ ਕੇ ਰੋ ਰੋ ਕੇ ਸੁਣਾਉਂਦੇ, ਮੈਂ ਲੋਕੋ ਇੱਕ ਦਿਨ ਇਹੋ ਜਿਹਾ ਕੰਮ ਕੀਤਾ ਸੀ, ਆਪਣੇ ਕਰਤੂਤ ਦਾ ਫਲ ਹੀ ਮੈਂ ਪਾ ਰਿਹਾ ਹਾਂ, ਫਿਰ ਉਹ ਰੋ ਰੋ ਕੇ ਦੱਸਦਾ ਹੈ। ਇਹ ਹੁਣ ਕਹਿੰਦਾ ਵੀ ਮੈਨੂੰ ਤਾਂ ਇਉਂ ਲੱਗਦਾ ਹੈ ਵੀ ਜਿਹੜਾ ਅਹਿਮਦ ਸ਼ਾਹ ਇਹ ਕਹਿੰਦਾ ਵੀ ਜਿਹੜਾ ਮੈਂ ਸ੍ਰੀ ਹਰਿਮੰਦਰ ਸਾਹਿਬ ਢਾਇਆ ਹੈ, ਮੈਨੂੰ ਲੱਗਦਾ ਵੀ ਉਸੇ ਕੀਤੀ ਦਾ ਫਾਲੀ ਮੈਂ ਪਾ ਰਿਹਾ ਹਾਂ,
ਜਾਂ ਤੇ ਮੈਂ ਪੈ ਸਖਤੀ ਆਈ,
ਇਸੇ ਕਰਕੇ ਤੇ ਮੇਰੇ 'ਤੇ ਸਖਤੀ ਆ ਗਈ ਹੈ, ਆ ਮੁਸੀਬਤ ਟੁੱਟ ਕੇ ਆ ਗਈ ਹੈ, ਆ ਮੈਨੂੰ ਸਿੰਘਾਂ ਨੇ ਮੇਰਾ ਤੇ ਲੱਕ ਹੀ ਤੋੜ ਛੱਡਿਆ ਹੈ,
ਜਾਨੋ ਸੱਚੀ ਸਦੀ ਬਾਰਾਂ ਟੁੱਕੀ,
ਆਂਦਾ ਜਾਂ ਤੇ ਇਵੇਂ ਲੱਗਦਾ ਹੈ ਵੀ ਮੁਸਲਮਾਨਾਂ ਦੇ ਵਿੱਚ ਜਿਹੜੇ ਕਹਿੰਦੇ ਹੈ ਸਾਡੇ ਵੀ ਆ ਬਾਰਵੀਂ ਸਦੀ ਜਦੋਂ ਹਿਜਰੀ ਸਨ ਤੋਂ ਚੜ੍ਹਨੀ ਹੈ ਤੇ ਸਾਰੇ ਮੁਸਲਮਾਨਾਂ ਦਾ ਮਲੀਆ ਮੇਟ ਹੋ ਜਾਣਾ, ਖਤਮ ਹੋ ਜਾਣੇ ਹੈ, ਇਹ ਕਹਿੰਦਾ ਵੀ ਮੈਨੂੰ ਤੇ ਇਉਂ ਹੀ ਲੱਗਦਾ ਹੈ ਵੀ ਉਹ ਬਾਰਵੀਂ ਸਦੀ ਚੜ੍ਹ ਆਈ ਹੈ,
ਤੁਰਕਣ ਜੜ ਅਬ ਉਖੜਣ ਚੁੱਕੀ,
ਇਉਂ ਹੀ ਪ੍ਰਤੀਤ ਹੋ ਰਿਹਾ ਵੀ ਤੁਰਕਾਂ ਸਾਡੇ ਮੁਸਲਮਾਨਾਂ ਦੀਆਂ ਜੜ ਉਖੜਨ ਦਾ ਹੀ ਸਮਾਂ ਢੁੱਕ ਆਇਆ ਹੈ,
ਸੁਣਤ ਖਬਰ ਉੱਠ ਜਹਾਨਾ ਧਾਇਓ,
ਜਦੋਂ ਜਹਾਨ ਖਾਨ ਨੇ ਖਬਰ ਸੁਣੀ ਹੈ ਵੀ ਬਾਦਸ਼ਾਹ ਸਲਾਮਤ ਤੇ ਤੰਗ ਹੋ ਗਿਆ ਹੈ, ਇਹ ਉਸੇ ਵੇਲੇ ਪੰਜਾਬ ਉੱਪਰ ਹੱਲਾ ਬੋਲਣ ਲਈ ਆ ਕਾਬਲ ਤੋਂ ਉੱਠਿਆ ਤੇ ਭੱਜਿਆ,
ਅਟਕ ਲੰਘ ਮੱਧ ਪੰਜਾਬ ਆਇਓ,
ਅਟਕ ਦਰਿਆ ਲੰਘਿਆ ਹੈ ਰਾਵਲ ਪਿੰਡੀ ਦਾ ਪਾਸਾ ਅਤੇ ਲਾਹੌਰ ਵੱਲ ਪ੍ਰਵੇਸ਼ ਕਰ ਗਿਆ,
ਅਹਿਮਦ ਸ਼ਾਹੋ ਤਬ ਡੇਰੋ ਤੁਰਾਇਓ,
ਜਦੋਂ ਇਹਨੂੰ ਪਤਾ ਲੱਗਾ ਵੀ ਆ ਮੇਰੀ ਮਦਦ ਵਾਸਤੇ ਜਹਾਨ ਖਾਂ ਵੀ ਨਿਕਲ ਆਇਆ ਹੈ, ਉਹਨਾਂ ਦੇ ਆਉਣੇ ਕਰਕੇ अहमद शाह ने भी दुआबे पासों अपना डेरा तोरिया।
वल लाहौर डेरा सिंगन पायो।
इधरों गुरु के सिंह अहमद शाह चाहुंदा सी लाहौर वल जाना। गुरु के सिंघा ने पहला ही जड़ा जा के लाहौर दे रस्ते ते आ डेरा अपना छाउणी कर ली।
लाहौर वड़ियो तब चाहत शाहे।
जिहड़ा अहमद शाह अब्दाली सी ए लाहौर दे विच वड़ना चाहुंदा सी भी उत्थे जा के थोड़ा सा दम लवां।
नहीं सिंह उस देवै राहे।
गुरु के सिंह उन्हूं आराज नहीं देंदे। लाहौर दे रस्ते गुरु के सिंघा ने पहला भी आप बंद किए सी फिर बंद कर दिते।
रात अकावे दिन अकाहे।
रात इनू तंग कर दे है आ दिने भी तंग कर दे है। रात दिन खाना पीना महाल कीता अहमद शाह दा।
थोड़े बहुते डरे सोना है।
गुरु के सिंह महाराज जी की कृपा वरत रही है। परमेश्वर नूं ध्याउंदे आ ना निरभौ नूं जिहड़े उस मालक परमात्मा नूं ध्याउंदे उहदे भगत जन जां गुरु के सिंह जति तपी तपीश्वर मुनीश्वर देवी देवते ਉਹ ਭਾਈ ਨਿਰਭਉ ਹੋ ਜਾਂਦੇ। ਨਿਰਭਉ ਜਪੈ ਸਗਲ ਭਉ ਮਿਟੈ। ਸਾਰੇ ਭਉ ਮਿਟ ਜਾਂਦੇ ਹੈ। ਗੁਰੂ ਕੇ ਸਿੰਘ ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੰਨਦੇ ਹੈ। ਆਣ ਨਾ ਮਾਨੇ ਆਣ ਕੀ ਬਿਨ ਸੱਚੇ ਗੋਬਿੰਦ ਪਾਤਸ਼ਾਹੇ। ਸੱਚੇ ਪਾਤਸ਼ਾਹ ਤੋਂ ਬਿਨਾਂ ਡਰਦੇ ਨਹੀਂ, ਕਾਣ ਕਨੌੜ ਮੰਨਦੇ ਨਹੀਂ ਹੈ। ਆ ਥੋੜ੍ਹਾ ਬਹੁਤਾ ਵੀ ਅਹਿਮਦ ਸ਼ਾਹ ਦਾ ਗੁਰੂ ਕੇ ਸਿੰਘਾਂ ਨੂੰ ਡਰ ਨਹੀਂ ਰਿਹਾ।
ਦੋਹਰਾ आए जहानों शहर लियो।
ए जहान शाह जहान खां जेड़ा आके रल गया अहमद शाह दे नाल।
ब्यास रावी माहे।
आ ब्यास ते रावी दा विचला हिस्सा इधरों सतलुज ते ब्यास दा जेड़ा विचला हिस्सा दुआबा। ब्यास ते रावी दा जेड़ा विचला हिस्सा है इधरों ब्यास दरिया है ਗੁਰਦਾਸਪੁਰ ਟੱਪ ਜੀ ਹੈ ਕਲਾ ਨੌਰ ਦੇ ਅਗਲੇ ਬੰਨੇ ਹੱਦ ਦੇ ਨਾਲ ਹੀ ਰਾਵੀ ਆ ਜਾਂਦਾ। ਇਹ ਦੋ ਹਿੱਸੇ ਹੈ ਵਿੱਚ ਰਾਵੀ ਦਾ ਵਿਚਲਾ ਹਿੱਸਾ ਗੁਰਦਾਸਪੁਰ ਆ ਜਾਂਦਾ ਫਿਰ ਬਿਆਸ। ਬਿਆਸ ਤੋਂ ਅਗਲੇ ਬੰਨੇ ਦੁਆਬਾ, ਦੁਆਬਾ ਤੋਂ ਅਗਲੇ ਬੰਨੇ ਸਤਲੁਜ, ਫਿਰ ਗਾਂ ਅੰਬਾਲੇ ਵਾਲਾ ਇਲਾਕਾ ਆ ਜਾਂਦਾ ਹੈ। ਇੱਧਰਲੇ ਜਿਹੜਾ ਇਲਾਕੇ ਵਿੱਚ ਆ ਜਹਾਨ ਖਾਂ ਆ ਮਿਲਿਆ।
ਮਿਲੇ ਪਿਆਸੇ ਨੀਰ ਸਮ।
ਇਹ ਤੇ ਦੋਵੇਂ ਅਹਿਮਦ ਸ਼ਾਹ ਜਹਾਨ ਖਾਂ ਕਹਿੰਦੇ ਐਵੇਂ ਮਿਲਿਆ ਜਿਵੇਂ ਬੜਾ ਬੰਦਾ ਪਿਆਸਾ ਹੋਵੇ।
ਜੇਠ ਹਾੜ ਰੁਤਮਾ ਹੈ।
ਜੇਠ ਹਾੜ ਦੀ ਗਰਮੀ ਹੋਵੇ ਬੜੀ ਸਖਤ ਕੜਾਕੀ ਅਤੇ ਬੜੇ ਚਮਾਸੇ ਲੱਗਦੇ ਹੋਣ, ਧੁੱਪ ਬੜੀ ਲੱਗਦੀ ਹੋਵੇ ਅਤੇ ਜਿਵੇਂ ਕੋਈ ਧੁੱਪੇ ਜਾਂਦਾ ਬੰਦਾ ਹੋਵੇ ਉਹਨੂੰ ਤੇਹ ਬੜੀ ਲੱਗੀ ਹੋਵੇ ਅਤੇ ਪਾਣੀ ਮਿਲ ਜਾਵੇ ਉਹ ਕਿੰਨਾ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਜਹਾਨ ਖਾਂ ਅਤੇ ਅਹਿਮਦ ਸ਼ਾਹ ਹੋਣੀ ਮਿਲੇ ਹੈ।
ਜੋ ਪਈ ਤੋਂ ਸਿੰਘਾਂ ਕੂਚ ਬਦਈ।
ਤਦੋਂ ਸਿੰਘਾਂ ਨੇ ਇਹ ਖਬਰ ਸਿੰਘਾਂ ਨੂੰ ਮਿਲ ਪਈ ਵੀ ਜਿਹੜਾ ਅਹਿਮਦ ਸ਼ਾਹ ਹੈ ਅਤੇ ਉਹਦੀ ਫੌਜ ਇੱਥੋਂ ਨਿਕਲ ਰਹੀ ਹੈ।
ਬਸ ਬਟਾਲੇ ਲੜਾਈ ਪਈ।
ਫਿਰ ਬਟਾਲੇ ਦੇ ਕੋਲ ਬੜੀ ਭਾਰੀ ਜਿਹੜੀ ਲੜਾਈ ਹੋਈ। ਇੱਧਰੋਂ ਅਹਿਮਦ ਸ਼ਾਹ ਦੇ ਸਰਦਾਰ ਸਨ ਸ਼ਾਹ ਪਸੰਦ ਖਾਂ, ਜਹਾਨ ਖਾਂ, ਸ਼ਾਹ ਵਲੀ ਖਾਂ, ਨਾਸਰ ਖਾਂ। ਇੱਧਰੋਂ ਸਿੰਘਾਂ ਦੇ ਜਿਹੜੇ ਮੁੱਖ ਸਰਦਾਰ ਸਨ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਜੈ ਸਿੰਘ ਘਨੱਈਆ, ਹਰੀ ਸਿੰਘ ਭੰਗੀ, ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਗੁਲਾਬ ਸਿੰਘ, ਗੁੱਜਰ ਸਿੰਘ, ਝੰਡਾ ਸਿੰਘ, ਲਹਿਣਾ ਸਿੰਘ, ਇਹ ਸਰਦਾਰ ਇੱਧਰੋਂ ਸਨ। ਅਤੇ ਜਦੋਂ ਗੁਰੂ ਕੇ ਸਿੰਘਾਂ ਨੇ ਇੱਕ ਪਾਸੇ ਸੱਜੇ ਖਾਬਿਓਂ ਸੱਜੇ ਪਾਸੇ ਚੰਗੇ ਜ਼ੋਰ ਪਾ ਦਿੱਤਾ ਅਹਿਮਦ ਸ਼ਾਹ ਦੀ ਫੌਜ ਨੂੰ, ਅਹਿਮਦ ਸ਼ਾਹ ਨੇ ਆਪਣਾ ਨਾਸਰ ਖਾਂ ਜਿਹੜਾ ਹਾਕਮ ਹੈ ਉਹਨੂੰ ਤੋਰਿਆ ਵੀ ਤੂੰ ਇਹ ਸਿੰਘਾਂ ਨੂੰ ਸੰਭਾਲ ਇੱਕ ਪਾਸਿਓਂ। ਉਹਨੇ ਆ ਕੇ ਥੜਥਲ ਮਚਾ ਦਿੱਤੀ ਇੱਕ ਵਾਰ ਦੇ। ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀ ਨਾਲ ਭੇਡ ਹੋਈ। ਉਹ ਜਿਹੜੀ ਸਿੰਘਾਂ ਦੀ ਫੌਜ ਇੱਕ ਵਾਰ ਥਿੜਕ ਗਈ, ਨੱਠ ਗਈ ਮੈਦਾਨ ਛੱਡ ਕੇ। ਗੁਰੂ ਕੇ ਸਿੰਘ ਰਾਜਨੀਤੀ ਵਰਤਦੇ ਸੀ, ਹੁਣ ਨਾਸਰ ਖਾਂ ਨੂੰ ਇੰਨਾ ਭੇਦ ਨਹੀਂ ਸੀ। ਇਹ ਮਗਰੇ ਚੜ੍ਹਾਈ ਕਰਕੇ ਵੱਧ ਗਿਆ ਵੀ ਮੈਂ ਫੌਜ ਖਤਮ ਕਰ ਦੇਵਾਂ ਚੜ੍ਹਤ ਸਿੰਘ ਦੀ। ਉਹ ਚੜ੍ਹਤ ਸਿੰਘ ਹੋਣਾ ਜਦੋਂ ਇਹ ਫੌਜ ਮਗਰ ਪੈ ਗਈ, ਦੂਜੀ ਮਿਸਲ ਵੀ ਆ ਗਈ, ਇਕੱਠੇ ਮਿਲ ਕੇ ਘੇਰਾ ਘੱਤ ਲਿਆ। ਜਦੋਂ ਨਾਸਰ ਖਾਂ ਆ ਨਿਖੜ ਗਿਆ ਅਹਿਮਦ ਸ਼ਾਹ ਹੋਣਾ ਤੋਂ, ਫਿਰ ਉਹਨੂੰ ਉੱਥੇ ਇਹਦੀ ਫੌਜ ਚੰਗੀ ਜਿਹੜੀ ਉਹ ਚੰਡੀ ਦੀ ਭੇਟਾ ਹੋਈ ਨਾਸਰ ਖਾਂ ਦੀ, ਸਿੰਘ ਵੀ ਕੁਝ ਸ਼ਹੀਦ ਹੋਏ। ਇਹਦੀ ਕਿਸਮਤ ਚੰਗੀ ਸੀ, ਇਹ ਫਿਰ ਕਿਸੇ ਦਾ ਘਾ ਨਾਲ ਅਹਿਮਦ ਸ਼ਾਹ ਨਾਲ ਜਾ ਕੇ ਰਲ ਗਿਆ। ਇਸ ਤਰ੍ਹਾਂ ਬੜੀ ਲੜਾਈ ਹੁੰਦੀ ਰਹੀ। ਗੁਰੂ ਕੇ ਸਿੰਘ ਰਾਤ ਦਿਨ ਅਕਾਉਂਦੇ ਰਹੇ ਅਹਿਮਦ ਸ਼ਾਹ ਨੂੰ, 7 ਦਿਨ ਲੜਾਈ ਹੁੰਦੀ ਰਹੀ। ਆ ਨੂਰ ਮਹਿਲ ਅਤੇ ਕਪੂਰਥਲੇ ਦੇ ਵਿੱਚ ਅਤੇ ਲਾਗੇ ਦੋ ਲੜਾਈਆਂ ਬੜੀਆਂ ਭਾਰੀਆਂ ਹੋਈਆਂ। ਫਿਰ ਜਦੋਂ ਇਹਨੂੰ ਅਹਿਮਦ ਸ਼ਾਹ ਨੂੰ ਕੋਈ ਸਹਾਰਾ ਨਾ ਮਿਲਿਆ, ਕਪੂਰਥਲੇ ਤੋਂ ਆ ਲਾਹੌਰ ਦਾ ਰਾਹ ਨਿਕਲਦਾ ਸੀ ਇੱਧਰ ਸੁਲਤਾਨਪੁਰ ਲੋਧੀ ਵੱਲ ਨੂੰ, ਇਹ ਛੱਡ ਕੇ ਰਾਹ ਅਤੇ ਅਹਿਮਦ ਸ਼ਾਹ ਬਟਾਲੇ ਦੇ ਰਾਹ ਪੈ ਗਿਆ, ਗੁਰਦਾਸਪੁਰ ਜੋ ਅੱਜ ਕੱਲ੍ਹ ਹੈ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਬਟਾਲਾ ਅੱਜ ਕੱਲ੍ਹ ਆ ਜਾਂਦਾ, ਇਹ ਬਟਾਲੇ ਵੱਲ ਚਲਿਆ ਗਿਆ। ਉੱਥੇ ਬਟਾਲੇ ਦੇ ਵਿੱਚ ਗੁਰੂ ਕੇ ਸਿੰਘਾਂ ਦੀ, ਮਿਸਲਾਂ ਸਰਦਾਰਾਂ ਦੀ, ਅਹਿਮਦ ਸ਼ਾਹ ਦੀ ਫੌਜ ਦੀ ਚੰਗੀ ਲੜਾਈ ਹੋਈ। ਉੱਥੇ ਗੁਰੂ ਕੇ ਸਿੰਘ ਵੀ ਬੜੇ ਚੜ੍ਹਾਈ ਹੋਏ, ਅਹਿਮਦ ਸ਼ਾਹ ਦੀ ਫੌਜ 'ਤੇ ਮਰਨੀ ਮਰਨੀ ਸੀ, ਅਤੇ ਪਰ ਫਿਰ ਵੀ ਗੁਰੂ ਕੇ ਸਿੰਘ ਇਹਦੀ ਫੌਜ ਦਾ ਖਿਆਲ ਨਹੀਂ ਛੱਡਦੇ, ਖਹਿੜਾ ਨਹੀਂ ਛੱਡਦੇ। ਉਸੇ ਤਰੀਕੇ ਨਾਲ ਹੀ ਜਿਵੇਂ ਧਾਰੀ ਹੋਈ ਵੀ ਇਹਨੂੰ ਹੱਥ ਵਿਖਾਉਣੇ ਆ, ਉੱਦਾਂ ਲੜੀ ਜਾਂਦੇ ਹਨ। ਕੋਈ ਕਹਿੰਦਾ ਵੀ ਖਾਲਸਾ ਜੀ ਰੁਕ ਜਾਓ, ਇਹਦੀ ਜਿਹੜੀ ਫੌਜ ਹੈ ਨਾ ਅੱਧੀ ਅਹਿਮਦ ਸ਼ਾਹ ਦੀ, ਆ ਰਾਵੀ ਦਾ ਦਰਿਆ ਅੱਧੀ ਫੌਜ ਲੰਘ ਹੀ ਜਾਵੇ। ਫਿਰ ਆਪਾਂ ਅੱਗੋਂ ਹੋ ਕੇ ਲੁੱਟਾਂਗੇ, ਫੌਜ ਦੋ ਹਿੱਸਿਆਂ 'ਚ ਵੰਡੀ ਜਾਵੇਗੀ, ਕੁਝ ਇੱਧਰ ਰਹਿ ਜਾਵੇਗੀ, ਕੁਝ ਅੱਗੇ ਚਲੀ ਜਾਵੇਗੀ। ਆਪਾਂ ਉਹ ਜਿਹੜਾ ਇੱਕ ਕਬੀਲਾ ਹੈ ਅਹਿਮਦ ਸ਼ਾਹ ਦਾ, ਉਹਨੂੰ ਘੇਰਾ ਪਾ ਕੇ ਅਤੇ ਲੁੱਟ ਲਵਾਂਗੇ ਅੱਗੋਂ ਹੀ।
ਚੜ੍ਹ ਸਿੰਘ ਕਹਿ ਸ਼ਾਹੇ ਜਿੱਤ ਵੱਲ ਹੋਏ।
ਸਰਦਾਰ ਚੜ੍ਹਤ ਸਿੰਘ ਮਹਾਰਾਜਾ ਰਣਜੀਤ ਸਿੰਘ ਜੀ ਦੇ ਦਾਦਾ ਜੀ, ਮਹਾਂ ਸਿੰਘ ਦੇ ਪਿਤਾ ਜੀ, ਕਹਿੰਦੇ ਹੈ ਵੀ ਖਾਲਸਾ ਜੀ
ਉਸੀ ਵੱਲ ਤੁਮ ਮੋਹੇ ਦੇ ਉਠੋਏ।
ਸ਼ਾਹੇ ਜਿੱਤ ਵੱਲ ਹੋਏ, ਜਿੱਧਰ ਅਹਿਮਦ ਸ਼ਾਹ ਹੋਊਗਾ ਨਾ, ਕਹਿੰਦੇ ਉਸੀ ਵੱਲ ਹੀ ਆ ਮੈਨੂੰ ਦੇ ਦਿਓ ਇਲਾਕਾ, ਉੱਧਰੋਂ ਮੈਂ ਉਹਨੂੰ ਆ ਘੇਰਾਂਗਾ।
ਉਸੀ ਵੱਲ ਤੁਮ ਮੋਹੇ ਦਿਓ ਢੋਏ,
ਉਸੇ ਵੱਲ ਹੀ ਆ ਮੈਨੂੰ ਢੋ ਦਿਓ, ਭਾਵ ਮੈਨੂੰ ਦੇ ਦਿਓ ਉਸ ਪਾਸਾ ਜਿੱਧਰ ਅਹਿਮਦ ਸ਼ਾਹ ਹੋਵੇਗਾ, ਆ ਮੈਂ ਦੋ ਹੱਥ ਚੰਗੀ ਤਰ੍ਹਾਂ ਕਰਾਂਗਾ ਉਹਦੇ ਨਾਲ।
ਅੱਗਿਓਂ ਹੋਏ ਅੱਗਿਓਂ ਹੋਏ ਕੇ ਮੈਂ ਉੱਤਰ ਹਾਂ,
ਮੈਂ ਅੱਗੋਂ ਹੋ ਕੇ ਅਤੇ ਉੱਧਰੋਂ ਦੀ ਹੋ ਕੇ ਉਹਨੂੰ ਘੇਰਾਂਗਾ, ਮੈਂ ਮਰਾਂਗਾ ਜਾਂ ਮਾਰਾਂਗਾ।
ਮੈਂ ਤੋ ਸਲਾਹ ਯਹੀ ਤੁਮ ਕਹਾਂ,
ਖਾਲਸਾ ਜੀ ਆ ਹੱਥ ਜੇ ਬੰਨ ਕੇ ਆ ਅਰਦਾਸ ਹੀ ਤੁਹਾਡੇ ਅੱਗੇ ਬੇਨਤੀ ਕਰਦਾ ਵੀ ਇਹੋ ਹੀ ਮੈਂ ਸਲਾਹ ਦਿੰਦਾ ਹਾਂ।
ਹੋਰ ਸਰਦਾਰ ਜੀ ਵੀ ਤੈਂ ਆਏ,
ਹੋਰ ਜਿਹੜੇ ਸਰਦਾਰ ਹੈ ਉਹ ਵੀ ਜਿਹੜੇ ਨਾਲ ਆਏ ਹੋਏ ਸੀ,
ਕਰੋ ਨਾ ਕਾਹਲ ਫਤਿਹ ਲਈ ਪਾਏ।
ਉਹਨਾਂ ਸਿਆਰੇ ਸਰਦਾਰਾਂ ਨੇ, ਜੈ ਸਿੰਘ ਘਨੱਈਆ ਨੇ, ਹਰੀ ਸਿੰਘ ਭੰਗੀਆਂ ਨੇ, ਸਰਦਾਰ ਗੁਲਾਬ ਸਿੰਘ, ਗੁੱਜਰ ਸਿੰਘ, ਲਹਿਣਾ ਸਿੰਘ, ਝੰਡਾ ਸਿੰਘ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਇਹ ਕੁਝ ਮਿਸਲਾਂ ਦੇ ਸਰਦਾਰ ਜਿਹੜੇ ਸਨ, ਉਹਨਾਂ ਨੇ ਕਿਹਾ ਵੀ ਸਰਦਾਰ ਚੜ੍ਹਤ ਸਿੰਘ ਨੂੰ ਵੀ ਖਾਲਸਾ ਜੀ ਆ ਹੁਣ ਨਾ ਕਾਲੀ ਨਾ ਕਰੋ, ਆ ਮਹਾਰਾਜ ਦੀ ਮਿਹਰ ਨਾਲ ਫਤਿਹ ਤੇ ਆਪਾਂ ਪਾਈ ਲਈ ਹੈ।
ਫਤਿਹ ਖਾਲਸੇ ਸਭ ਵਿਧ ਭਈ,
ਆ ਸਾਰੇ ਵਿਧੀਆਂ ਦੇ ਨਾਲ ਤਰੀਕਿਆਂ ਨਾਲ ਗੁਰੂ ਕੇ ਸਿੰਘਾਂ ਦੀ ਜਿੱਤ ਹੋ ਹੀ ਗਈ ਹੈ।
ਮਾਰ ਕੁੱਟ ਕਿਤ ਕੱਢਿਓ ਸੋ ਦਈ,
ਇਹ ਅਹਿਮਦ ਸ਼ਾਹ ਨੂੰ ਤਾਂ ਹੁਣ ਐਵੇਂ ਆਪਾਂ ਮਾਰ ਕੁੱਟ ਕੇ ਬੇਇੱਜ਼ਤਾ ਕਰਕੇ ਤੇ ਇਹਨੂੰ ਇੱਥੋਂ ਕੱਢ ਦਈਏ।
ਕਾਹਲ ਅਬ ਹਮ ਚਾਹੀਏ ਨਾ ਹੈ,
ਆ ਸਿਆਣਿਆਂ ਦਾ ਕਹਿਣਾ ਹੈ ਵੀ, ਰਾਜਨੀਤੀ ਦਾ ਵੀ ਕਹਿਣਾ ਹੈ ਵੀ, ਜਦੋਂ ਆ ਮੋਰਚਾ ਆਪਣੇ ਹੱਥ 'ਚ ਹੋ ਜੇ, ਆ ਸਾਰੇ ਕਾਰਜ ਸੌਰ ਜਾਣ, ਆ ਫਿਰ ਕਾਹਲੀ ਨਹੀਂ ਕਰਨੀ ਚਾਹੀਦੀ।
ਕਹਿਓ ਸਿਆਣਨ ਅਸ ਨੀਤ ਮਾਹੇ,
ਐਸੇ ਆ ਸਿਆਣਿਆਂ ਨੇ, ਨੀਤੀਵਾਨ ਪੁਰਸ਼ਾਂ ਨੇ, ਸਮਝਦਾਰਾਂ ਨੇ ਗੱਲ ਕਹੀ ਹੋਈ ਆ ਵੀ ਜਦੋਂ ਕੋਈ ਦੁਸ਼ਮਣ ਨਾਠੀ ਗਿਆ ਤੇ ਆ ਐਵੇਂ ਨਹੀਂ ਪਿੱਛੇ ਭੱਜ ਭੱਜ ਕੇ ਪੈਣਾ ਚਾਹੀਦਾ।
ਦੋਹਰਾ ਰਾਵੀ ਲੰਗਤ ਸ਼ਾਹੇ ਕੀ,
ਇਸ ਤਰ੍ਹਾਂ ਅਹਿਮਦ ਸ਼ਾਹ ਅਬਦਾਲੀ ਦੀ ਆ ਰਾਵੀ ਦਾ ਜਿਹੜਾ ਦਰਿਆ ਅੱਧਾ ਅੱਜ ਕੱਲ੍ਹ ਪੰਜਾਬ ਨੂੰ ਮਿਲਿਆ ਹੈ, ਅੱਧਾ ਉਹ ਪਾਕਿਸਤਾਨ ਦੇ ਕਬਜ਼ੇ ਵਿੱਚ ਹੈ। ਆ ਡੇਰਾ ਬਾਬਾ ਨਾਨਕ ਦੇਖੋਗੇ ਜਦੋਂ ਤੁਸੀਂ, ਉੱਥੇ ਉਹ ਦਰਿਆ ਨੇੜੇ ਹੀ ਹੈ। ਅੱਧਾ ਹਿੱਸਾ ਜਿਹੜਾ ਆਪਣੇ ਪੰਜਾਬ ਕੋਲ ਹੈ ਹਿੰਦੁਸਤਾਨ ਦਾ ਮੰਨ ਲਓ, ਅੱਧਾ ਹੀ ਉਹ ਪਾਕਿਸਤਾਨ ਦਾ ਹੈ। ਅਤੇ ਇਹ ਜਿਹੜਾ ਰਾਵੀ ਦਰਿਆ ਹੈ, ਇਹਦੇ ਉੱਤੋਂ ਅਹਿਮਦ ਸ਼ਾਹ ਦੀ ਫੌਜ ਜਦੋਂ ਲੰਘ ਗਈ,
ਸਰਦਾਰ ਪਰੇ ਗੈਰ ਨਾ ਹੈ,
ਮਿਸਲਾਂ ਦੇ ਸਰਦਾਰ ਜਿਹੜੇ ਉਹ ਪਿੱਛੇ ਨਹੀਂ ਪਏ, ਸਮਝਦਾਰੀ ਤੋਂ ਕੰਮ ਲਿਆ ਉਹਨਾਂ ਨੇ।
ਨਿਹੰਗ ਭਜੰਗੀ ਨਹ ਟਲੇ,
ਪਰ ਜਿਹੜੇ ਨਿਹੰਗ ਸਿੰਘ ਫਰਲਿਆਂ ਵਾਲੇ ਭਜੰਗੀ ਆ, ਜਹਰੀਲੇ ਸੱਪਾਂ ਵਾਂਗ, ਜਿਨ੍ਹਾਂ ਦੀ ਬਾਂਹ 'ਚ ਬੜਾ ਬਲ ਹੈ, ਜਿਹੜੇ ਦੰਗੇ ਹਮੇਸ਼ਾ ਕਰਦੇ ਹੈ, ਜਿਨ੍ਹਾਂ ਦੀ ਜਾਤ ਗੋਹ ਦੀ ਦੰਗਾ ਹੈ, ਧਰਮ ਦੀ ਯੁੱਧ ਦੀ ਲੜਾਈ ਕਰਨੀ, ਉਹ ਗੁਰੂ ਕੇ ਸਿੰਘ ਨਹੀਂ ਟਲੇ।
ਆਏ ਦੰਦ ਤੁੜਾਏ,
ਫਿਰ ਉਹਨਾਂ ਨੂੰ ਘਾਟਾ ਹੋਇਆ, ਕਿਉਂਕਿ ਮਿਸਲਾਂ ਦੇ ਸਰਦਾਰਾਂ ਨੇ ਕਿਹਾ ਸੀ ਵੀ ਦੁਸ਼ਮਣ 'ਤੇ ਹਾਰਿਆ ਹੀ ਆ, ਮੈਂ ਕਾਹਲੀ ਨਹੀਂ ਕਰਨੀ ਚਾਹੀਦੀ। ਪਰ ਇਹ ਰਾਵੀ ਦੇ ਉਹ ਟੱਪ ਵੀ ਗਏ, ਚੜ੍ਹਾ ਵੀ ਟੱਪ ਗਏ ਹੈ ਅਹਿਮਦ ਸ਼ਾਹ ਹੋਣੀ, ਇਹ ਮਗਰੇ ਮਗਰੇ ਨਿਹੰਗ ਸਿੰਘ ਜਾਂਦੇ ਜਾਂਦੇ, ਹੁਣ ਉਹਨੇ ਅੱਗੇ ਪੂਰੀ ਤਿਆਰੀ ਕੀਤੀ ਹੋਈ ਸੀ ਆਪਣੀ ਫੌਜ ਭੇਜ ਕੇ ਅਹਿਮਦ ਸ਼ਾਹ ਨੇ, ਇਹਨਾਂ ਨੂੰ ਫਿਰ ਘਾਟਾ ਹੋਇਆ, ਮੂੰਹ ਦੀ ਮਾਰ ਵੱਜੀ। ਅਹਿਮਦ ਸ਼ਾਹ ਨੇ ਪਹਿਲਾਂ ਹੀ ਆ ਪੂਰਾ ਉਪਰਾਲਾ ਹੀਲਾ ਕੀਤਾ ਸੀ, ਇਹਨੂੰ ਪਤਾ ਸੀ ਵੀ ਮੈਨੂੰ ਸਿੰਘ ਛੱਡਦੇ ਨਹੀਂ, ਇਹਨਾਂ ਹਮਲਾ ਤੇ ਕਰਨਾ ਹੀ ਹੈ।
ਪਰ ਹੈ ਜ਼ਰੂਰ ਸਿੰਘ ਮੋਹ ਪਰ ਆਇਓ,
ਇਹਨੂੰ ਪਤਾ ਸੀ ਵੀ ਮੇਰੇ ਉੱਪਰ ਸਿੰਘਾਂ ਨੇ ਆ ਪੈਣਾ ਹੀ ਪੈਣਾ ਹੈ ਹੱਲਾ ਕਰਕੇ।
ਜੰਬੂਰ ਖਾਨੋ ਓ ਸੁਤਰ ਹੈ ਖਾਨੋ,
ਦੁਬਾਰਾ
ਜੰਬੂਰ ਖਾਨੋ ਸ਼ੁਤਰ ਹੈ ਖਾਨੋ,
ਆ ਜੰਬੂਰੇ ਜਿਹੜੀਆਂ ਛੋਟੀਆਂ ਤੋਪਾਂ ਹੈ, ਇਸੇ ਤਰ੍ਹਾਂ ਸ਼ੁਤਰ ਨਾਲਾਂ ਆ ਜਿਹੜੀਆਂ ਊਠ ਦੇ ਰੱਖ ਕੇ ਚਲਾਉਣ ਵਾਲੀਆਂ ਬੰਦੂਕਾਂ ਹਨ।
ਸੋਈ ਪ੍ਰਥਮ ਉਨ ਪਾਰ ਲੰਘਾਨੋ,
ਉਹਨੇ ਰਾਵੀ ਤੋਂ ਪਹਿਲਾਂ ਹੀ ਪਾਰ ਲੰਘਵਾਈ ਹੋਈ ਸੀ ਵੀ ਜਾ ਕੇ ਮੇਰੀ ਫੌਜ ਇੰਤਜ਼ਾਮ ਕਰੇ, ਆ ਪਹਿਲਾਂ ਹੀ ਕਤਾਰਾਂ ਦੀ ਕਤਾਰਾਂ ਖੜੀਆਂ ਕਰਕੇ ਰੱਖਣ। ਜਦੋਂ ਕਿਤੇ ਫੌਜ ਮਗਰ ਆ ਗਈ ਸਿੰਘਾਂ ਦੀ, ਅਤੇ ਉਹਨਾਂ ਨੂੰ ਸਮਝਾਇਆ ਸੀ ਵੀ ਆ ਜੰਬੂਰੇ ਛੋਟੀਆਂ ਤੋਪਾਂ ਦੇ ਗੋਲੇ, ਆ ਛੁੱਤਰ ਨਾਲਾਂ ਵਿੱਚ ਗੋਲੀਆਂ ਦੀ ਤੁਸਾਂ ਨੇ ਵਾਛੜ ਕਰ ਦੇਣੀ ਹੈ। ਇਹ ਸਾਰਾ ਪਹਿਲਾਂ ਜੰਗੀ ਸਮਾਨ ਤੋਰ ਕੇ, ਪਿੱਛੇ ਉਹਨੇ ਬਹੀਰ ਆ ਜਿਹੜੇ ਗੁਲਾਮ ਬਣਾ ਕੇ, ਜਵਾਨ ਲੜਕੀਆਂ, ਜਵਾਨ ਲੜਕੇ, ਬਜ਼ੁਰਗ ਆਦਿ ਹਿੰਦੁਸਤਾਨ 'ਚੋਂ ਖੜਦਾ ਸੀ ਜਾਂ ਲੁੱਟ ਕੇ ਸਾਜੋ ਸਮਾਨ, ਇਹ ਫਿਰ ਉਹਨਾਂ ਨੂੰ ਤੋਰਿਆ ਸੀ।
ਕਰ ਮਜ਼ਬੂਤ ਉਨ ਸੰਗ ਤਤਬੀਰ,
ਬੜੇ ਤਰੀਕੇ ਦੇ ਨਾਲ ਬੜੀ ਮਜ਼ਬੂਤੀ ਕਰਕੇ ਫੌਜ ਪਹਿਲਾਂ ਹੀ ਭੇਜ ਦਿੱਤੀ ਅਹਿਮਦ ਸ਼ਾਹ ਨੇ।
ਬਾਸ਼ੇ ਕੀਨੀ ਖਾਸੀ ਫੌਜ,
ਪਿੱਛੋਂ ਆਪਣੀ ਖਾਸ ਹੀ ਫੌਜ ਜਿਹੜੀ ਬਹੀਰ ਦੇ ਮਗਰ ਮਗਰ ਤੋਰੀ, ਜਿਹੜੀ ਆ ਬੜੀ ਜੰਗੀ ਫੌਜ ਹੈ ਸੀ।
ਜੈਸ ਚੜਿਓ ਨਦ ਦੇਵੈ ਮੋਜ,
ਇਸ ਤਰ੍ਹਾਂ ਇਹ ਕਹਿੰਦੇ ਜਾ ਰਿਹਾ ਸੀ ਜਿਵੇਂ ਆ ਨਦੀ ਦਰਿਆ ਆਪਣੀ ਮੌਜ 'ਚ ਆ ਬੜਾ ਚੜ੍ਹਦਾ ਉੱਛਲਦਾ ਹੈ।
ਉਤੋਂ ਉਡੀਕਤ ਸਿੰਘਾਂ ਤਾਈਂ,
ਉੱਥੇ ਮੌਜ ਵਿੱਚ ਬੈਠਾ ਹੋਇਆ ਸੀ, ਸਿੰਘਾਂ ਤਾਈਂ ਉਡੀਕ ਰਿਹਾ ਸੀ ਵੀ ਸਿੰਘ ਆਉਣ, ਅਤੇ ਜਿਹੜਾ ਮੈਨੂੰ ਇਹਨਾਂ ਪਿੱਛੇ ਤੰਗ ਕੀਤਾ, ਇੱਥੋਂ ਮੈਂ ਤੰਗ ਕਰਾਂ ਇਹਨਾਂ ਨੂੰ।
ਆਏ ਪੜੇ ਕਰ ਸੋ ਵੱਡ ਧਾਈ,
ਇਹ ਬੜਾ ਜਿਹੜਾ ਧਾਵਾ ਹੱਲਾ ਕਰਕੇ ਅਤੇ ਅਹਿਮਦ ਸ਼ਾਹ ਪੈ ਗਿਆ।
ਦੋ ਵੱਲ ਤੇ ਛੁੱਟੇ ਹਥਿਆਰ,
ਹੱਲਾ ਦੋਵੇਂ ਪਾਸਿਓਂ ਬਰਾਬਰ ਦਾ ਹੋਇਆ, ਹਥਿਆਰ ਦੋਵੇਂ ਪਾਸਿਓਂ ਬਰਾਬਰ ਦੇ ਛੁੱਟੇ। ਇੱਧਰੋਂ ਗੁਰੂ ਕੇ ਸਿੰਘ ਰਾਮ ਜੰਗੇ ਘੋੜਿਆਂ ਦੇ ਲਈ ਫਿਰਦੇ ਸੀ, ਉੱਧਰੋਂ ਉਹਦੇ ਕੋਲ ਛੁੱਤਰ ਨਾਲਾਂ, ਜੰਬੂਰੇ, ਆ ਰੈਕਲੇ, ਇਸ ਤਰ੍ਹਾਂ ਹਥਿਆਰ ਜਿਹੜੇ ਛੁੱਟੇ ਹਨ
ਬਹੁਤ ਵੱਲੋਂ ਤੈ ਪਏ ਮਾਰ,
ਦੋਵਾਂ ਪਾਸਿਆਂ ਤੋਂ ਬੜੀ ਉਹ ਮਾਰਾਮਾਰੀ ਹੋਈ। ਇਧਰੋਂ ਗੁਰੂ ਕੇ ਸਿੰਘ ਬੜੇ ਸ਼ਹੀਦ ਹੋਏ, ਇਧਰੋਂ ਗਿਲਜੇ ਪਠਾਨ ਬੜੇ ਸ਼ਹੀਦ ਹੋਏ।
ਸਰਦਾਰਾਂ ਨੇ ਥੋ ਹੱਲੋ ਕਰਿਓ,
ਸਰਦਾਰਾਂ ਨੇ ਜਿਹੜਾ ਸੀ ਉਹ ਜਿਹੜੇ ਮਿਸਲਾਂ ਦੇ ਸਰਦਾਰ ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਚੜ੍ਹਤ ਸਿੰਘ ਹੋਣੀ, ਇਹਨਾਂ ਨੇ ਨਹੀਂ ਹੱਲਾ ਕੀਤਾ ਸੀ।
ਮੋੜ ਖਾਲਸੋ ਮੋਹਰੇ ਧਰਿਓ,
ਉਹ ਗਿਲਜੇ ਪਠਾਣਾ ਨੇ ਤਿਆਰੀ ਕੀਤੀ ਸੀ, ਜਿਸ ਕਰਕੇ ਗੁਰੂ ਕੇ ਸਿੰਘਾਂ ਨੂੰ ਆ ਮੋੜਾ ਪਾ ਦਿੱਤਾ, ਆ ਅੱਗੇ ਲਾ ਲਿਆ।
ਤਬੈ ਪੰਥ ਕੋ ਨਦਰ ਇਮ ਪਰ,
ਇਹ ਕਿਹੜੇ ਸਿੰਘਾਂ ਨੂੰ ਅੱਗੇ ਲਾਇਆ ਜਿਹੜੇ ਆ ਕੁਝ ਕੁ ਪਾੜ ਪਾ ਕੇ ਫੁੱਟ ਕੇ ਨਿਹੰਗ ਸਿੰਘ ਅੱਗੇ ਲੱਗ ਗਏ, ਵੀ ਹਟਣਾ ਨਹੀਂ, ਐਮ ਦਿਸ਼ਾ ਦਾ ਖੈੜਾ ਨਹੀਂ ਛੱਡਣਾ। ਉਹ ਥੋੜ੍ਹੇ ਸਨ, ਪਠਾਨ ਅੱਗੇ ਜ਼ਿਆਦੇ ਸੀ, ਤਿਆਰੀ ਕੀਤੀ ਸੀ, ਉਹਨਾਂ ਨੇ ਜਿਹੜੇ ਥੋੜ੍ਹੇ ਗਏ ਇਹ ਕੁਝ ਮਾਰ ਦਿੱਤੇ ਹੈ, ਉਹਨਾਂ ਦੀ ਫੌਜ ਵੀ ਮਰੀ ਅਤੇ ਇਹਨਾਂ ਨੂੰ ਅੱਗੇ ਲਾ ਦਿੱਤਾ, ਆ ਪਿੱਛੇ ਮੋੜਾ ਪਾ ਦਿੱਤਾ। ਜਿਹੜੇ ਦੂਜੇ ਸਰਦਾਰ ਸਨ ਗੁਰੂ ਕੇ ਸਿੰਘ, ਜਦੋਂ ਉਹਨਾਂ ਦੇ ਇਹ ਨਦਰੀ ਗੱਲ ਪਈ,
ਘਰ ਉਪਰਾਲੇ ਸਿੰਘ ਅੱਗੇ ਆਏ ਅੜੇ,
ਜਦੋਂ ਕੰਨੀ ਗੱਲ ਪਈ ਤੇ ਅੱਖਾਂ ਨਾਲ ਇਵੇਂ ਵੇਖਿਆ ਵੀ ਆ ਸਿੰਘ ਤੇ ਸਾਡੇ ਪਿਛਾਂਹ ਮੋੜਾ ਹੈ, ਮੋੜਾ ਪੈ ਗਿਆ, ਅਹਿਮਦ ਸ਼ਾਹ ਨੇ ਮੋੜ ਦਿੱਤਾ ਇਹਨਾਂ ਨੂੰ ਮਾਰ ਕੇ, ਤੇ ਫਿਰ ਇਹਨਾਂ ਨੇ ਉਪਰਾਲਾ ਕੀਤਾ ਸਿੰਘਾਂ ਨੇ, ਅੱਗੇ ਆ ਕੇ ਖੜੇ ਹੋ ਗਏ ਵੀ ਅਹਿਮਦ ਸ਼ਾਹ ਤੂੰ ਰੁਕ ਜਾ ਹੁਣ,
ਦੋਹਰਾ ਮੁੜ ਗਿਲਜੇ ਪਏ ਪਾਰ।
ਇਸ ਤਰ੍ਹਾਂ ਗਿਲਜੇ ਪਠਾਨ ਜਿਹੜੇ ਹੈ ਉਹ ਚੜ੍ਹਾ ਦਰਿਆ ਜਿਹੜਾ ਉਹ ਵੀ ਪਾਰ ਕਰ ਗਏ,
ਆਪਣਾ ਖਿਆਲ ਛੁਡਾਏ,
ਆਪਣਾ ਖਿਆਲ ਜਾ ਛੁਡਾ ਕੇ, ਖੈੜਾ ਜਾ ਛੁਡਾ ਕੇ,
ਲਾਹੌਰੇ ਲਾਂਬੇ ਸ਼ਾਂਭ ਛੱਡ,
ਆ ਰਾਵੀ ਜਾ ਨੰਘ ਕੇ, ਚਨਾਹ ਦੇ ਨੰਘ ਕੇ, ਆ ਲਾਹੌਰ ਦਾ ਲਾਂਬਾ ਸ਼ਾਂਭਾ, ਭਾਵ ਆ ਲਾਂਬੇ ਸ਼ਾਂਭੇ ਲਾਹੌਰ ਵਿੱਚ ਨਹੀਂ ਗਿਆਨ ਦਿੱਤਾ ਗੁਰੂ ਕੇ ਸਿੰਘਾਂ ਨੇ, ਇਹਨੂੰ ਸਿੱਧਾ ਕਾਬਲ ਦੇ ਰਾਹ ਨਹੀਂ ਪੈਣ ਦਿੱਤਾ, ਇਹਨੂੰ ਹੋਰ ਹੀ ਪਾਸਿਓਂ ਦੀ ਕੱਢਦੇ ਹੋਇਆ ਰੋਹਤਾਸ ਜਿਹੜਾ ਹੈ ਇਲਾਕਾ ਉੱਧਰ ਵੱਲ ਕੱਢ ਦਿੱਤਾ, ਲਾਂਬੇ ਲਾਂਬੇ ਲਾਹੌਰ ਤੋਂ
ਗਇਓ ਮੁਲਤਾਨੇ ਦਾ ਏ,
ਅਲ ਰੋਹਤਾਸ ਮੁਲਤਾਨ ਦਾ ਪਾਸਾ ਜਿਹੜਾ ਹੈ ਇੱਧਰ ਗਿਆ ਹੈ, ਲਾਹੌਰ ਥਾਣੀ ਇਹ ਨਹੀਂ ਗਿਆ ਕਾਬਲ।
ਚੋ ਪਈ ਸ਼ਾਹੇ ਮੁੜਿਓ ਬੜ ਨਮੋਸ਼ੀ ਪਾਏ,
ਬੜੀ ਨਮੋਸ਼ੀ ਪਾ ਕੇ ਸ਼ਰਮ ਪਾ ਕੇ ਅਹਿਮਦ ਸ਼ਾਹ ਮੁੜਿਆ, ਵੀ ਐਵੇਂ ਚਲੇ ਗਏ ਹਾਂ, ਆ ਮਾਰੀ ਪਈ, ਨੁਕਸਾਨ ਹੀ ਕਰਾਇਆ ਹੈ, ਐਡੀ ਦੂਰੋਂ ਚੜ੍ਹਾਈ ਕਰਕੇ ਗਏ ਸਾਂ, ਜਦੋਂ ਹੁਣ ਕੁਝ ਪ੍ਰਾਪਤ ਨਾ ਹੋਵੇ ਤੇ ਫਿਰ ਉੱਥੋਂ ਦੇ ਲੋਕ ਰਹਿਣ ਵਾਲੇ ਵੀ ਟਿੱਚਰਾਂ ਕਰਦੇ, ਘਰਦੇ ਵੀ ਸਮਾਣੀਆਂ ਟਿੱਚਰਾਂ ਕਰਦੀਆਂ ਵੀ ਹਾਂ ਕਿਵੇਂ ਜਿੱਤ ਆਇਆ ਹੈ, ਆ ਪੰਜਾਬ 'ਤੇ ਗਿਆ ਸੀ ਚੜ੍ਹਾਈ ਕਰਕੇ, ਕੀ ਬਣਿਆ ਤੇਰਾ, ਐਵੇਂ ਲੋਕ ਫਿਰ ਟਿੱਚਰਾਂ ਕਰਦੇ ਹੈ। ਅਹਿਮਦ ਸ਼ਾਹ ਆ ਮੁੜਿਆ ਤੇ ਹੈ ਪੰਜਾਬ ਵੱਲੋਂ ਹਿੰਦੁਸਤਾਨ ਵੱਲੋਂ ਪਛਾਣੂ, ਬੜੀ ਸ਼ਰਮ ਪਾ ਰਿਹਾ, ਨਮੋਸ਼ੀ ਪਾ ਰਿਹਾ ਹੈ, ਇਸ ਵਾਰ ਆਉਣ ਤੇ ਬਹੁਤ ਪਛਤਾਉਂਦਾ ਵੀ ਅੱਗੇ ਜਾਂਦੇ ਸਾਂ, ਇਹਨਾਂ ਲੁੱਟ ਮਾਰ ਕਰਕੇ ਖੜਦੇ ਸਾਂ ਕਾਬਲ ਕਧਾਰ ਨੂੰ, ਐਰਕਾਂ ਦੇ ਕੁਝ ਨਹੀਂ ਪੱਲੇ ਪਿਆ, ਮੈਂ ਕਾਹਨੂੰ ਆਇਆ, ਬੜਾ ਪਛਤਾਉਂਦਾ ਹੈ ਆ ਸਿਰ ਜਾ ਫੇਰਦਾ ਅਫਸੋਸ ਕਰਕੇ,
ਕਹਿ ਚਿੜੀਆਂ ਨਾ ਹਮ ਬਾਜ ਦੇ ਗਾ,
ਆਪਣੇ ਆਪ ਨੂੰ ਬਾਜ ਖਵਾਉਂਦਾ ਸੀ ਗੁਰੂ ਕੇ ਸਿੰਘਾਂ ਨੂੰ, ਚਿੜੀਆਂ ਦੱਸਦਾ ਸੀ, ਕਹਿੰਦਾ ਆ ਚਿੜੀਆਂ ਨੇ ਤੇ ਸਾਡੇ ਵਰਗੇ ਬਾਜਾਂ ਨੂੰ ਆ ਗਾਲ ਦਿੱਤਾ ਹੈ,
ਕਰੇ ਸ਼ੇਲੂਆ ਨਾ ਹਮ ਸ਼ੇਰ ਪਵਾਰ,
ਖੁਆਰ ਪਾਠ ਹੈ ਇੱਥੇ, ਕਹਿੰਦਾ ਵੀ ਆ ਸ਼ੇਲੂਆਂ ਆ ਲੇਲਿਆਂ ਨੇ ਬੱਕਰਿਆਂ ਨੇ ਸਾਡੇ ਸਾਨੂੰ ਸ਼ੇਰਾਂ ਨੂੰ ਖਵਾਰ ਕਰ ਦਿੱਤਾ ਹੈ, ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤੇ ਸੀ, ਚਿੜੀਆਂ ਤੋਂ ਮੈਂ ਬਾਜ ਚੜਾਊਂ, ਗਿੱਦੜਾਂ ਤੋਂ ਮੈਂ ਸ਼ੇਰ ਬਣਾਊਂ, ਸਵਾ ਲੱਖ ਸੇ ਏਕ ਲੜਾਊਂ, ਤਬੈ ਗੋਬਿੰਦ ਸਿੰਘ ਨਾਮ ਕਹਾਊਂ, ਇਹ ਮਹਾਰਾਜ ਨੇ ਬਚਨ ਕੀਤੇ। ਅਹਿਮਦ ਸ਼ਾਹ ਨੇ ਆਪਣੇ ਆਪ ਨੂੰ ਬਾਜ ਵੀ ਮੰਨਦੇ ਸੀ, ਸ਼ੇਰ ਵੀ ਮੰਨਦੇ ਸੀ, ਆ ਨਾ ਦੇ ਰਹੇ ਬਾਜ ਨਾ ਰੇ ਸ਼ੇਰ, ਸ਼ੇਰ ਵੀ ਬਣ ਗਏ ਗੁਰੂ ਕੇ ਸਿੰਘ, ਬਾਜ ਵੀ ਬਣ ਗਏ ਗੁਰੂ ਕੇ ਸਿੰਘ,
ਇਨਕੀ ਮਦਦ ਆਪ ਖੁਦਾਏ,
ਇਹ ਸੋਚਦਾ ਹੈ ਆਂਦਾ ਵੀ ਇਹਨਾਂ ਦੀ ਮਦਦ ਨਾ ਉਹ ਜੋ ਖੁਦ, ਜਿਵੇਂ ਖੁਦਾ ਪਰਮੇਸ਼ਰ ਪਰਮਾਤਮਾ ਸਹਿ ਭੰਗ ਸੁੱਤੇ ਸਿੱਧ ਪ੍ਰਕਾਸ਼ ਹੈ। ਸਹਿ ਭੰਗ ਉਹਦਾ ਅਰਥ ਹੈ ਸੁੱਤੇ ਸਿੱਧ ਪ੍ਰਕਾਸ਼, ਆਪਣੇ ਆਪ ਤੋਂ ਪ੍ਰਕਾਸ਼। ਨਾ ਕੋਈ ਮਾਂ ਹੈ, ਨਾ ਕੋਈ ਬਾਪ ਹੈ, ਨਾ ਹੈ ਰਿਸ਼ਤੇਦਾਰ, ਨਾ ਕੋਈ ਭਰਾ, ਨਾ ਭਾਈ। ਸਾਡੇ ਦੇ ਮਾਂ ਪਿਓ ਸਾਨੂੰ ਜਨਮ ਦੇਣ ਵਾਲੇ, ਪਰ ਮਾਂ ਪਰਮੇਸ਼ਰ ਦਾ ਕੋਈ ਮਾਂ ਪਿਤਾ ਹੈ ਨਹੀਂ, ਉਹਦੇ ਆਪਣੇ ਆਪ ਤੋਂ ਹੀ ਪੈਦਾ ਹੋਇਆ। ਮੁਸਲਮਾਨ ਕਹਿੰਦੇ ਖੁਦਾ, ਖੁਦਾ ਦਾ ਅਰਥ ਹੁੰਦਾ ਜਿਹੜਾ ਖੁਦ ਆਪਣੇ ਆਪ ਤੋਂ ਬਣਿਆ ਹੋਇਆ, ਉਹ ਹੈ ਖੁਦਾ। ਕਹਿੰਦਾ ਇਹਨਾਂ ਦੀ ਮਦਦ ਉਹ ਤੇ ਖੁਦਾ ਆਪ ਹੀ ਕਰਦਾ ਜੋ ਕਰੀਮ ਰਹੀਮ ਹੈ। ਕਹਿੰਦਾ ਇਹਨਾਂ ਦੇ ਉੱਪਰ ਤੇ ਮੇਰਾ ਕੋਈ ਬਾਲੀ ਨਹੀਂ ਪਿਆ, ਇਹਨਾਂ ਦੇ ਉੱਪਰ ਕੋਈ ਬਾਲੀ ਨਹੀਂ ਪੈਂਦਾ। ਆ ਮਾਰਦੇ ਆ, ਖਤਮ ਕਰਦੇ ਤੇ ਮੁੱਕਦੇ ਨਹੀਂ ਹਨ। ਕਹਿੰਦਾ ਇਹਨਾਂ ਵਿੱਚ ਸ਼ਕਤੀ ਆ, ਉਹ ਕਰੀਮ ਪਰਮਾਤਮਾ ਖੁਦਾ ਅੱਲਾਹ ਤਾਲਾ ਦੀ ਹੈ। ਕਰੀਮ ਦਾ ਅਰਥ ਹੁੰਦਾ ਹੈ ਕਿਰਪਾਲੂ, ਬਖਸ਼ਿਸ਼ ਕਰਨ ਵਾਲਾ ਪਰਮਾਤਮਾ ਖੁਦਾ। ਕਹਿੰਦਾ ਜਿਹੜਾ ਬਖਸ਼ਿਸ਼ ਕਰਨ ਵਾਲਾ ਕਰੀਮ ਪਰਮੇਸ਼ਰ ਹੈ, ਉਹ ਇਹਨਾਂ ਦਾ ਸਹਾਈ ਹੈ। ਆ ਬੜੇ ਯਤਨ ਉਪਰਾਲੇ ਹੀਲੇ ਕੀਤੇ ਹੈ, ਆ ਬੜੇ ਹੀ ਫਾਹ ਲੈ ਕੇ ਵੇਖੇ ਹੈ, ਇਹ ਨਹੀਂ ਮੁੱਕਦੇ, ਇਹ ਤਾਂ ਸਗੋਂ ਆ ਸਾਨੂੰ ਹੀ ਮਾਰੀ ਜਾਂਦੇ ਹੈ। ਕਹਿੰਦਾ ਵੀ ਇਹ ਤਾਂ ਮਹਾਨ ਹੀ ਹੈ, ਇਹਨਾਂ ਵਿੱਚ ਸ਼ਕਤੀ ਹੈ ਕਰੀਮ ਰਹੀਮ ਦੀ। ਯੱਕ ਅਰਜ ਗੁਫਤੋਂ ਪੇਸਤੋ ਦਰ ਗੋਸ ਗੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਦਗਾਰ। ਐਸਾ ਜਿਹੜਾ ਮਾਲਕ ਉਹ ਇਹਨਾਂ ਦੀ ਮਦਦ ਕਰਦਾ ਹੈ। ਇਹ ਸੋਚਦਾ ਹੈ ਵੀ ਜਿਹੜਾ ਕੋਈ ਮੇਰੇ ਦੇਸ਼ ਤੋਂ ਚੜ੍ਹਾਈ ਕਰਕੇ ਸਿੰਘਾਂ ਦੇ ਉੱਪਰ ਆਵੇਗਾ, ਪਛਤਾਊਗ। ਕਹਿੰਦਾ ਜਿਹੜਾ ਆਊਗਾ ਉਹਦੇ ਆ ਪਛਤਾ ਕੇ ਜਾਵੇਗਾ, ਹੱਥ ਝਾੜ ਕੇ ਜਾਵੇਗਾ ਪੰਜਾਬ ਵੱਲੋਂ। ਸਾਧ ਸੰਗਤ ਜੀ, ਕਵੀ ਦੇ ਮੁਤਾਬਕ ਕਵੀ ਜੀ ਦੱਸ ਰਹੇ ਵੀ ਇਸੇ ਅਫਸੋਸ ਅਫਸੋਸ ਆ ਗਮ ਦੇ ਵਿੱਚ ਹੀ ਅਹਿਮਦ ਸ਼ਾਹ ਦੀ ਮੌਤ ਹੋ ਗਈ। ਇਹ ਕਾਬਲ ਤੱਕ ਨਹੀਂ ਪੁੱਜਾ, ਰਾਹ ਦੇ ਵਿੱਚ ਹੀ ਮੌਤ ਇਹਦੀ ਹੋ ਗਈ। ਮਰ ਗਿਆ ਸੀ ਨਿਸ਼ਬ ਨਮੋਸ਼ੀ ਜੀ, ਅਤੇ ਕਹਿੰਦਾ ਵੀ ਮੇਰੇ ਦੇਸ਼ ਤੋਂ ਜਿਹੜਾ ਚੜ੍ਹਾਈ ਕਰਕੇ ਆਵੇਗਾ ਉਹ ਵੀ ਮਰ ਜਾਵੇਗਾ, ਅਤੇ ਜੇ ਕੋਈ ਚੜ੍ਹ ਕੇ ਆ ਵੀ ਗਿਆ ਤਾਂ ਉਹ ਪੱਛੋ ਹੀ ਦਾਵਾ ਕਰੇਗਾ, ਪਛਤਾਵੇਗਾ ਵੀ ਮੈਂ ਕਾਹਨੂੰ ਆਇਆ ਹਾਂ ਇੱਥੇ, ਮੈਨੂੰ ਤਾਂ ਮੂੰਹ ਦੀ ਪਈ ਹੈ। ਇਸੇ ਗਮ ਦੇ ਵਿੱਚ ਹੀ ਅਹਿਮਦ ਸ਼ਾਹ ਅਬਦਾਲੀ ਆ ਮਰ ਗਿਆ, ਖੱਬ ਗਿਆ।
ਤੁਮ ਸੋ ਕਹੀ ਹਮ ਮਰੀ ਪਿਆਰੇ,
ਇਸ ਤਰ੍ਹਾਂ ਕਹਿ ਰਿਹਾ ਭਾਈ ਰਤਨ ਸਿੰਘ ਭੰਗੂ ਜੀ, ਕਹਿ ਰਹੇ ਹੈ ਵੀ ਕੈਪਟਨ ਮਰੇ ਅੰਗਰੇਜ਼ ਆ ਪਿਆਰੇ, ਗੁਰੂ ਕੇ ਸਿੰਘਾਂ ਦੇ ਇਤਿਹਾਸ ਸੁਣਨ ਵਾਲੇ ਤੂੰ ਮੈਨੂੰ ਕਿਹਾ ਸੀ
ਇਸ ਇਮਕਰ ਮੋਯੋ ਸ਼ਾਹ ਪੰਥੋ ਹਾਰੇ,
ਆ ਪੰਥ ਤੋਂ ਹਾਰ ਕੇ ਅਹਿਮਦ ਸ਼ਾਹ ਦੀ ਗਮ ਨਾਲ ਹੀ ਮੌਤ ਹੋ ਗਈ। ਇਉਂ ਮੌਤ ਤੇਰੀ ਹੋਣੀ ਸੀ ਕਿਉਂਕਿ ਸ਼੍ਰੀ ਹਰਿਮੰਦਰ ਸਾਹਿਬ 'ਤੇ ਇਹਨੇ ਅਟੈਕ ਕੀਤਾ, ਏਟੇ ਦੇ ਨੱਕ 'ਤੇ ਵੱਜੀ, ਨਥੂਰ ਦਾ ਰੋਗ ਹੋਇਆ, ਉੱਤੋਂ ਇਹਨੂੰ ਕੈਂਸਰ ਹੋ ਗਈ ਸੀ। ਉਹ ਰੋਗ ਇੰਨੀ ਦਾ ਠੀਕ ਹੋਇਆ, ਇਹਨੇ ਇਲਾਜ ਬੜਾ ਕਰਾਇਆ ਹਕੀਮਾਂ ਤੋਂ, ਕਲਮਾ ਕਲਾਮਾ ਇਲਮ ਬੜੇ ਪੜ੍ਹਾਏ। ਉਹ ਰੋਗ ਦੇ ਨਾਲ ਹੀ ਸਾਧ ਸੰਗਤ ਜੀ ਅਹਿਮਦ ਸ਼ਾਹ ਮਰ ਗਿਆ ਸੀ, ਗਮ ਦੇ ਵਿੱਚ ਵੀ ਮਰ ਗਿਆ ਵੀ ਮੈਂ ਐਡਾ ਸੂਰਮਾ, ਆ ਨਾਦਰ ਸ਼ਾਹ ਇੰਨਾ ਬਹਾਦਰ ਸੀ ਮੇਰਾ ਉਸਤਾਦ, ਉਹਨੂੰ ਮੈਂ ਮਾਰ ਦਿੱਤਾ, ਹੈਂ ਉਹਨੂੰ ਮਾਰ ਦਿੱਤਾ ਅਤੇ ਐਡੇ ਬਹਾਦਰ ਨੂੰ, ਪਰ ਇਹਨਾਂ ਤੋਂ ਮੈਂ ਹਾਰ ਗਿਆ ਹਾਂ। ਇਹ ਗਮ ਦੇ ਵਿੱਚ ਹੀ ਅਹਿਮਦ ਸ਼ਾਹ ਜਿਹੜਾ ਮਰ ਗਿਆ ਸੀ। ਅਹਿਮਦ ਸ਼ਾਹ ਨੇ 11 ਹਮਲੇ ਕੀਤੇ, ਜਿਹੜਾ ਇਤਿਹਾਸ 'ਚ ਜ਼ਿਆਦਾ ਆਉਂਦਾ ਹੈ, 11 ਹਮਲੇ ਕੀਤੇ ਸੀ। ਕਵੀ ਜੀ ਮੁਤਾਬਕ ਇੱਥੇ ਜਿਹੜੀ ਤਰੀਕ ਬਣਦੀ ਅੱਗੇ ਆਈ ਜਾਣੀ ਹੈ ਵੀ 1823 ਬਿਕਰਮੀ ਸੰਮਤ ਸੰਨ ਬਣਦੀ 1766, ਉਂਝੇ 65 ਵਿੱਚ ਇਹਨੇ 8ਵਾਂ ਹਮਲਾ ਕੀਤਾ, ਫਿਰ ਇਹਨੇ 3 ਹਮਲੇ ਕੀਤੇ, 11 ਹਮਲੇ ਕੀਤੇ, 1769 ਵਿੱਚ ਇਹਨੇ ਆਖਰੀ ਹਮਲਾ ਕੀਤਾ। 1770 ਦੇ ਵਿੱਚ ਇਹਦਾ ਜਹਾਨ ਖਾਂ ਮਰਿਆ ਹਾਕਮ, ਅਤੇ 1772 ਵਿੱਚ 14 ਅਪ੍ਰੈਲ ਦੀ ਤਰੀਕ ਲਿਖੀ ਹੋਈ ਗਿਆਨੀ ਸੋਹਣ ਸਿੰਘ ਸੀਤਲ ਨੇ। 11 ਹਮਲੇ ਤਾਂ ਇਹਨੇ ਪੱਕੇ ਕੀਤੇ ਹੈ ਨਾ ਅਹਿਮਦ ਸ਼ਾਹ ਨੇ ਹਿੰਦੁਸਤਾਨ ਉੱਪਰ, इस तरह की जिहड़ी मौत लिखते है कई वह 1772 दे विच लिखते है। इत्थे कवि जी मुताबक जे आपां चलीए प्रसंग मुताबक 1766 दे विच ही अहमद शाह जिहड़ा मर गया सी आ गम दे नाल,
जिन्हें शाहे थो नादर मारियो,
जिस अहमद शाह ने आ नादर शाह जिहड़ा बहादुर सी काबलपति उहनूं मारिया सी,
जो नादर थो ने कित हारियो,
जिहड़ा नादर शाह कदी किसे तों हारिया नहीं सी, नादर शाह नूं तंबू दे विच क्योंकि जिहड़े अहमद शाह दे साथी सन उन्होंने नाम कट्टी जांदा सी नादर शाह दा रिश्तेदार, वो नाम कट्टी जांदा सी, अहमद शाह ने उन्होंने भड़काया भी इहदा भोग पा दिओ, उन्हूं मारन गए, वह भज के नादर शाह दे तंबू 'च वड़ गया, फिर उन्होंने नाद उन्हूं मारना सी, नादर शाह छड़ाउंदा सी पैंदा सी उड़ उड़ के, अहमद शाह होना मिल के नादर शाह नूं भी मार दिता, उहदा भी सिर वड़ गया, वह मारिया। कहिंदे जिस नादर शाह ने कदी हार नहीं सी खादी कित्यों उस नूं मारिया सी अहमद शाह ने,
दोहरा सो नादर की कथा कथें।
भाई साहब जी कहिंदे जे मैं उस नादर शाह दी बहादुरी दी जे मैं कथा कथन करन लग जावां,
तो ग्रंथ अधिक होए आए।
ए ग्रंथ प्राचीन पंथ प्रकाश जिहदे विच खालसे दी कथा है वह कथा पाउण करके ग्रंथ बहुत वड्डा हो जाएगा वध जाएगा।
वांग सिकंदर सब जीती,
उसने आ सिकंदर जिहड़ा बादशाह होया बड़ा महान उहदे वांग सारे इलाके जिते होए सी नादर शाह ने,
परयो जही
जिथे भी वह पैंदा सी आ जीती जांदा सी,
दिल्ली मारी थी उन्हें,
उसने आ दिल्ली नूं भी कतल कीता सी,
कर कतले 70,000,
दिल्ली मारी थी उन्हें, दिल्ली नूं उन्हें फतेह कीता सी, मारिया सी 70,000 सवेर तो लै के शाम के 5-6 बजे तक 12 घंटे 70,000 लाश ही लाश नादर शाह ने विछा दिती सी आ सब्जी मंडी तो लै के दे दिल्ली के कुछ हिस्से तक।
जिसे पुरश सो मारियो,
ये जिस नादर शाह नू कहिंदे अहमद शाह ने मारिया सी,
अब सिंगन ते मयो हार,
ओ वेख लो एडा अहमद शाह बहादुर खवाउण वाला आ सिंघां को हार के अफसोस विच ही मर गया,
दिल्ली रिप नादर कहें,
कहिंदे ऐ दुनिया दे लोक दिल्ली दा वैरी दुश्मन कहिंदे नादर शाह नूं,
रिप नादर अहमद शाह है,
ते नादर शाह दा वैरी कहिंदे ऐ अहमद शाह नूं,
रिप अहमद शाह खालसो,
ते अहमद शाह जिहड़ा एडा बहादुर खमाउण वाला जिहड़ा सारिआं दा वैरी बना बनिया बैठा सी उहदा वैरी किहनूं कहिंदे ऐ आ गुरु के खालसे नूं,
जिन सो दिओ भजाए,
जिस खालसे ने अहमद शाह 11 वरी चढ़ के आया ते उहनूं जुत्तियां मार मार के आ पंजाब राज तों भजाया,
ग्रंथ ग्रंथ बहुत वध जात जो,
कवि जी कहिंदे खालसा जी आ ग्रंथ बड़ा वध जावेगा,
सब लिखिए उसे हवाल,
ग्रंथ बहुत वध जात जो, कहिंदे ग्रंथ बड़ा वध जावेगा जे मैं अहमद शाह नादर शाह होना दियां आ भेड़ां जंगां ही लिखदा रह गया तां, इस तरह 1800 बिक्रमी समत नूं मरिया है, उपर 23 साल है सी 1823 बिक्रमी समत, ये ईसवी सन बनती है 1766,
सो खालसे मुड़ मिलियो,
मुड़ मल्लियो खालसे ने कहते वो इलाका सारा मुड़ के मल लिया,
वो तो जो पहलो देश
जो इलाके खालसे ने सरहंद लाहौर आ किन्ने मुल्तान के जिहड़े इलाके मले हुए सी पहले कब्जा किया जो अहमद शाह चढ़ के आ छड़ के भजे सन गुरु के सिंह आसे पासे, वो सिंघां ने फिर ਉਹ ਇਲਾਕਾ ਮੱਲ ਲਿਆ ਜਿਹੜਾ ਪਹਿਲਾਂ ਹੀ ਕਬਜ਼ੇ ਵਿੱਚ ਹੈ ਸੀ। ਕਹਿੰਦੇ ਕੁਝ ਕੁਝ ਆ ਹਲਚਲ ਇੱਧਰ ਉੱਧਰ ਵੀ ਹੋਇਆ ਸੀ ਕੰਮ, ਜਦੋਂ ਗੁਰੂ ਕੇ ਸਿੰਘ ਇੱਧਰ ਉੱਧਰ ਗਏ ਹੈ ਤੇ ਲੋਕ ਵੀ ਪਿੱਛੋਂ ਆਕੀ ਜੇ ਹੋ ਗਏ ਸਨ। ਉਹ ਗੁਰੂ ਕੇ ਸਿੰਘਾਂ ਨੇ ਜਿਹੜੇ ਸਰਦਾਰ ਤਕੜੇ ਸੀ ਮੁੜ ਆਏ, ਜਦੋਂ ਹੁਣ ਫਿਰ ਜਿਹੜੇ ਲੋਕ ਆਕੀ ਜੇ ਹੋਏ ਫਿਰਦੇ ਸੀ ਉਹਨਾਂ ਨੂੰ ਫਿਰ ਉਪਦੇਸ਼ ਜਾ ਕਰਕੇ ਸਮਝਾ ਕੇ ਵੀ ਤੁਹਾਨੂੰ ਅਸੀਂ ਤੰਗ ਕੀਤਾ ਸੀ ਪਹਿਲਾਂ, ਆ ਜਿਵੇਂ ਪਹਿਲਾਂ ਰੱਖਿਆ ਐਵੇਂ ਹੁਣ ਰੱਖਾਂਗੇ, ਆਨੰਦ ਮਾਣੋ ਸਾਡੇ ਰਾਜ ਵਿੱਚ, ਖੁਸ਼ੀਆਂ ਮਾਣੋ, ਇਸ ਤਰ੍ਹਾਂ ਉਹਨਾਂ ਨੂੰ ਉਪਦੇਸ਼ ਜਿਹਾ ਕਰਕੇ ਆਪਣੀ ਰਈਅਤ ਪਰਜਾ ਬਣਾ ਲਿਆ ਹੈ। ਗੁਰੂ ਕੇ ਸਿੰਘਾਂ ਨੇ ਫਿਰ ਇਲਾਕੇ ਮੰਨ ਲਏ ਹੈ। ਅਹਿਮਦ ਸ਼ਾਹ ਜਿਹੜਾ 11 ਵਾਰ ਹਮਲਾ ਕਰਦਾ ਆਉਂਦਾ ਸੀ ਹਿੰਦੁਸਤਾਨ 'ਤੇ, ਉਹਦੀ ਮੌਤ ਹੋ ਗਈ। ਇੱਥੇ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਕਥਾ ਉਹ ਸਮਾਪਤ ਹੋ ਗਈ ਹੈ। ਅੱਗੇ ਜਿਵੇਂ ਗੁਰੂ ਕੇ ਸਿੰਘ ਦਿੱਲੀ 'ਤੇ ਝੰਡਾ ਜਿਹੜਾ ਕਾਇਮ ਕਰਨਾ, ਨਿਸ਼ਾਨ ਸਾਹਿਬ ਗੱਡਣਾ ਖਾਲਸੇ ਦਾ, ਉਹ ਵੀ ਕਥਾ ਆਉਣੀ ਹੈ, ਥੋੜ੍ਹਾ ਜਿਹਾ ਪ੍ਰਸੰਗ ਵਿੱਚ ਆਵੇਗਾ। ਵੀ ਜਿਵੇਂ ਜਿਵੇਂ ਪੰਜਾਬ ਰਾਜ 'ਤੇ ਗੁਰੂ ਕੇ ਸਿੰਘਾਂ ਦੇ ਜ਼ੁਲਮ ਕੀਤੇ ਸਰਕਾਰਾਂ ਨੇ, ਉਹ ਪ੍ਰਸੰਗ ਦਾ ਹਵਾਲਾ ਕਵੀ ਜੀ ਕੱਲ੍ਹ ਦੇਣਗੇ ਆਪ ਜੀ ਸਰਵਣ ਕਰਨਾ। ਹੁਣ ਸਮਾਂ ਜਿਹੜਾ ਤਕਰੀਬਨ ਪੂਰਾ ਹੋ ਹੀ ਗਿਆ ਹੈ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਗੁਰੂ ਕੀ ਸੰਗਤ ਬਖਸ਼ਣਹਾਰ ਹੈ ਬਖਸ਼ ਲੈਣਾ ਜੀ, ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ।
ਸੋ ਖਾਲਸੇ ਮੁੜ ਮਲਿਓ ਉਤੋਂ ਜੋ ਪਹਿਲੋ ਦੇਸ਼, ਕਿਸ ਹਲਚਲ ਪੀ ਪਇਓ ਕਰ ਰਈਅਤ ਉਪਦੇਸ਼।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਅਭਿਨਾਸੀ ਅਗਨਾਸ, ਹੇ ਪੂਰਨ, ਹੇ ਸਰਬਮੈ, ਦੁਖ ਭੰਜਨ ਗੁਣਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਪਰੰਪਰ ਹਰ ਹਰੇ ਹੈ ਵੀ ਹੋਵਣ ਹਾਰ, ਹੇ ਸੰਤ ਹੈ ਕੈ ਸਦਾ ਸੰਗ, ਨਿਦਾਰਾ ਆਧਾਰ, ਹੇ ਠਾਕੁਰ ਹਉ ਦਾਸ ਰੋ ਮੈਂ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਬਰੋਏ, ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਤਿਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਤਰੇ ਪਾਰ, ਜੋ ਸਰਦਾ ਕਰ ਸੇਮ ਦੇ ਗੁਰਪਾਰ ਉਤਾਰਨ ਹਾਰ, ਕਥਾ ਨਿਤਾ ਬ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾਨ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ।